सैभं गुरुप्रसाद नहीं जान जाई कसूरूप रेखं कहां बास तां को फिरे कौन पेखं कहा नाम तां को कहाँ कह कहावे कहा मैं बखानो कहे मो न आवे मुख चरे शास्त्र खट पिंग गिरन चढ़ जाए अंधलख है बधरो सुने जो काल कृपा कराय कहां तुच्छ प्रभु बुद्ध हमारी वर्ण सके मेहमान जो तिहारी हम ना सकत कर सिफत तुम्हारी आप लेहो तुम कथा सुधारी हम ना सकत कर सिफत तुम्हारी आप लेहो तुम कथा सुधारी श्री वाहिगुरु साहिब जीओ हर चौथड़ी लाव मन सहज पया हर पाया बलराम जीओ गुरमुख मिलिया सुभाए हर मन तन मीठा लाया बलराम जीओ हर मीठा लाया मेरे प्रभ पाया अन दिन हर लिवलाई मन चिंदिया फल पाया स्वामी हर नाम वजी वाधाई हर प्रभ ठाकुर काज रचाया तन हृदय नाम निवेगासी जन नानक बोले चौथी लावे हर पाया प्रभ अविनाशी जन नानक बोले चौथी लावे हर पाया प्रभ अविनाशी परम सम्मान योग साहिबे कमाल बारगाहे इनायत के मालक कलयुगी जीवों के उद्धारकर्ता साहिबे सहाबा जोत रूप हर आप महिमा दे मालक तन तन गुरु पिता श्री गुरुदेव गुरु ग्रंथ साहिब जी दे बरकतमई कदमां च विराजमान गुरु प्यारी साध संगत गुरुदेव जी दी महान इनायत दा सदका साढ़े सारयां दे सिर ते बख्शिशमई रखे हथ दा सदका जीवन दा अज दा दिन भी प्राप्त होया और इस नवें दिन दी जो नवें जन्म समान है शुरुआत करन दा बल भी साहिब जी ने अपने चरण कमलां च प्रदान कीता है। सतगुरु जी दे दर तों निवाजे हुए नितनेमी जीवन वाले कीर्तनीए जिन्हां नूं शहीदां दी जथेबंदी गुरु कलगीधर पातशाह जी तों चलाई हुई महान गुरमत दी तारा ਦਮਦਮੇ ਟਕਸਾਲ ਦੇ ਵਿਦਿਆਰਥੀ ਹੋਣ ਦਾ ਸੁਭਾਗ ਪ੍ਰਾਪਤ ਹੈ। ਸਤਿਕਾਰਯੋਗ ਭਾਈ ਸਾਹਿਬ ਭਾਈ ਕਾਰਜ ਸਿੰਘ ਜੀ ਦੇ ਜਥੇ ਤੋਂ ਸਰਬੱਤਰ ਆਸਾ ਪੂਰਨ ਕਰਨਹਾਰ ਸ੍ਰੀ ਆਸਾ ਕੀ ਵਾਰ ਦੇ ਗਾਇਨ ਆਪ ਨੇ ਸਰਵਣ ਕੀਤੇ ਹਨ। ਕੁਝ ਸਮਾਂ ਹੋਰ ਗੁਰੂ ਬਾਬੇ ਦੀ ਬਾਣੀ ਦੀ ਬ੍ਰਹਮ ਵਿਚਾਰ ਰਾਹੀਂ ਮਨ ਗੁਰੂ ਚਰਨਾਂ ਨਾਲ ਜੁੜ ਸਕੇ, ਇਕਾਗਰਤਾ ਅਦਬ ਅਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ, ਇਸ ਲਈ ਜਿਤਨੇ ਮਾਤਾ ਪ੍ਰਾਤਾ ਹਾਜ਼ਰੀਨ ਹਾਜ਼ਰੀ ਭਰ ਰਹੇ ਹੋ, ਹਰ ਰੋਜ਼ ਦੀ ਤਰ੍ਹਾਂ ਦੋ ਪਲ ਦੀ ਧਿਆਨ ਸਾਧਨਾ ਦੋਵਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜਦਿਆਂ ਨੇਤਰ ਬੰਦ ਕਰਕੇ ਐਸਾ ਗਹਿਰਾਈ ਤੋਂ ਮਹਿਸੂਸ ਕਰੀਏ ਕਿ ਸਾਡਾ ਸੀਸ ਗੁਰੂ ਨਾਨਕ ਪਾਤਸ਼ਾਹ ਜੀ ਦੇ ਕਦਮਾਂ 'ਤੇ ਟਿਕਿਆ ਹੈ ਅਤੇ ਸਾਹਿਬ ਜੀ ਨੇ ਮਿਹਰ ਭਰਿਆ ਹੱਥ ਸਾਡੇ ਸਿਰ 'ਤੇ ਰੱਖਿਆ ਹੋਇਆ। ਗੁਰੂਦੇਵ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ ਚਰਨ ਚੁੰਮਦਿਆਂ ਹੋਇਆਂ ਗੁਰੂ ਕੇ ਮੁਬਾਰਕ ਫਤਿਹ ਰਾਹੀਂ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਜੋ ਮਹਾਂ ਬੋਲ ਸਾਡੀ ਝੋਲੀ 'ਚ ਪਾਏ ਨੇ, ਇਸ ਮਨੁੱਖ ਦਾ ਮਾਲਕ ਦੇ ਨਾਲ ਪੂਰਨ ਸੰਬੰਧ ਜੁੜ ਜਾਏ, ਪੂਰਨ ਇਕਾਗਰਤਾ ਬਣ ਜਾਏ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਐਸੀ ਮਹਾਨ ਬਰਕਤ ਨੂੰ ਇਹ ਜੀਵ ਪ੍ਰਾਪਤ ਕਰ ਸਕੇ। ਹਰ ਹਰ ਜਨ ਦੋਏ ਏਕ ਹੈ, ਬਿਬ ਵਿਚਾਰ ਕਛ ਨਾ ਹੈ। ਜਲ 'ਤੇ ਉਪਜਤ ਰੰਗ ਹਿਉ, ਜਿਉਂ ਜਲ ਹੀ ਵਿਖੇ ਸਮਾ ਹੈ। ਇਸ ਤਰ੍ਹਾਂ ਦੀ ਮਹਾਨ ਯਕ ਸੂਈ ਨੂੰ, ਇੱਕ ਮਿਕਤਾ ਨੂੰ ਪ੍ਰਾਪਤ ਕਰ ਸਕੇ, ਇਸ ਲਈ ਮਹਾਰਾਜ ਨੇ ਚਾਰ ਮਹਾਨ ਨੁਕਤੇ ਸੰਸਾਰ ਦੀ ਝੋਲੀ 'ਚ ਪਾਏ ਨੇ। ਇਹਨਾਂ ਚਾਰ ਨੁਕਤਿਆਂ ਨੂੰ ਹੀ ਸਾਡੇ ਸਿੱਖ ਜਗਤ ਵਿੱਚ ਚਾਰ ਲਾਵਾਂ ਕਹਿੰਦੇ ਨੇ। ਸਭ ਤੋਂ ਪਹਿਲਾ ਨੁਕਤਾ ਹੈ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜ ਹੋ ਪਾਪ ਤਜਾਇਆ ਬਲਰਾਮ ਜੀਓ। ਅਭਿਆਸੀ ਨੇ, ਜਗਿਆਸੂ ਨੇ ਗੁਰੂ ਨਾਨਕ ਦੇਵ ਜੀ ਬਣਾ ਦੁਆਰਾ ਜਗਤ ਵਿੱਚ ਵਰਤਾਇਆ ਨਿਯਮ, ਉਸ ਨੂੰ ਪ੍ਰਾਪਤ ਕਰਨਾ, ਉਸ ਨਾਲ ਨਾਤਾ ਜੋੜਨਾ। ਫਿਰ ਉਸ ਵਿੱਚ ਚੱਲਦਿਆਂ ਚੱਲਦਿਆਂ ਸਤਸੰਗ ਦੂਜਾ ਨੁਕਤਾ ਹੈ। ਹਜ਼ਾਰਾਂ ਜਨਮਾਂ ਦੀ ਬੰਦਗੀ ਦਾ ਜੋ ਫਲ ਪ੍ਰਾਪਤ ਨਹੀਂ ਆਉਂਦਾ, ਜੰਗਲਾਂ 'ਚ ਬੈਠ ਕੇ ਧੂਣੇ ਤਪਾ ਕੇ, ਉਹ ਸਤਸੰਗ ਵਿੱਚ ਬੈਠਿਆਂ ਸਹਿਜੇ ਹੀ ਝੋਲੀ ਵਿੱਚ ਪੈ ਜਾਂਦਾ, ਪ੍ਰਭੂ ਦੇ ਗੁਣ ਸੁਣਦਿਆਂ ਹੋਇਆਂ। ਦੋ ਤਰ੍ਹਾਂ ਦੇ ਤੀਰਥਾਂ ਦਾ ਜ਼ਿਕਰ ਸਤਿਪੁਰਖਾਂ ਨੇ ਸੰਸਾਰ 'ਤੇ ਦੱਸਿਆ ਹੈ, ਬਈ ਦੋ ਤਰ੍ਹਾਂ ਦੇ ਤੀਰਥ ਨੇ। ਇੱਕ ਨੂੰ ਜੜ ਤੀਰਥ ਆਖਿਆ ਜਾਂਦਾ ਔਰ ਇੱਕ ਨੂੰ ਜੰਗਮ ਤੀਰਥ ਆਖਿਆ ਜਾਂਦਾ। ਜੜ ਤੀਰਥ ਜਿਹੜਾ ਕਿਸੇ ਇੱਕ ਥਾਂ 'ਤੇ ਸਥਿਤ ਹੈ, ਜਿਵੇਂ ਹਰਿਦੁਆਰ ਹੈ, ਪ੍ਰਯਾਗਰਾਜ ਹੈ, ਦੁਆਰਕਾਪੁਰੀ ਹੈ, ਕਾਂਸੀ ਅਤੇ ਆਦਿਕ, ਇਹਨਾਂ ਨੂੰ ਜੜ ਤੀਰਥ ਦੀ ਸੰਗਿਆ ਹੈ। ਪਰ ਜੰਗਮ ਤੀਰਥ ਸਤਸੰਗ ਨੂੰ ਕਹਿੰਦੇ ਨੇ, ਜੋ ਚੱਲਦਾ ਫਿਰਦਾ ਹੈ, ਜੋ ਜਿਉਂਦਾ ਜਾਗਦਾ ਹੈ। ਜੜ ਦਾ ਮਤਲਬ ਜੀਵਨ ਵਿੱਚ ਨਹੀਂ ਹੈ। ਜੰਗਮ ਤੋਂ ਭਾਵ ਜੋ ਚੱਲਦਾ ਫਿਰਦਾ ਜਿਉਂਦਾ ਜਾਗਦਾ, ਉਸ ਨੂੰ ਸਤਸੰਗ ਆਖਿਆ ਜਾਂਦਾ। ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਦ ਸੰਸਾਰ ਤੋਂ ਪਿਆਨਾ ਕੀਤਾ ਤਾਂ ਲੋਕਾਂ ਨੇ ਆਪਣੀ ਆਪਣੀ ਮਤ ਅਨੁਸਾਰ ਬਾਬੇ ਦੀ ਚਾਦਰ ਨੂੰ ਫਾੜ ਕੇ ਇਹ ਵੀ ਬੜੇ ਅਫਸੋਸ ਦੀ ਗੱਲ ਹੈ, ਦੁੱਖ ਦੀ ਗੱਲ ਹੈ। ਗੁਰੂ ਨਾਨਕ ਦੇ ਮਹਾਰਾਜ ਤਾ ਉਮਰ ਸੰਸਾਰ ਨੂੰ ਨਿਰੰਕਾਰ ਨਾਲ ਜੋੜਦੇ ਰਹੇ, ਮਨੁੱਖ ਨੂੰ ਮਨੁੱਖ ਨਾਲ ਜੋੜਦੇ ਰਹੇ, ਪਰ ਜਿਨ੍ਹਾਂ ਦਾ ਹਿਰਦਾ ਜੁੜ ਨਾ ਸਕਿਆ ਉਹ ਬਾਬੇ ਦੀ ਹੀ ਚਾਦਰ ਫਾੜਨ 'ਤੇ ਆਮਾਦਾ ਹੋ ਗਏ। ਔਰ ਸਾਡਾ ਇਤਿਹਾਸ ਕਹਿੰਦਾ ਹੈ ਕਿ ਉਹਨਾਂ ਨੇ ਚਾਦਰ ਨੂੰ ਦੋ ਹਿੱਸਿਆਂ ਵਿੱਚ ਵੰਡ ਲਿਆ ਸੀ। ਇੱਕ ਫਿਰਕੇ ਨੇ ਉਸ ਚਾਦਰ ਨੂੰ ਆਪਣੀ ਮਤ ਮੁਤਾਬਕ ਦਫਨਾ ਲਿਆ ਧਰਤੀ ਵਿੱਚ ਅਤੇ ਉੱਤੇ ਮਸਜਿਦ ਬਣਾ ਦਿੱਤੀ। ਆਖਿਆ ਬਾਬਾ ਸ਼ੁੱਧ ਮੁਸਲਮਾਨ ਸੀ, ਮੱਕੇ ਦਾ ਹਾਜੀ ਸੀ, ਪੀਰ ਦਸਤਗੀਰ ਇਸ ਨੂੰ ਮੱਥਾ ਟੇਕਦਾ ਰਿਹਾ। ਜੇ ਮੁਸਲਮਾਨ ਨਾ ਹੋਇਆ ਹੁੰਦਾ ਤਾਂ ਇਸ ਨੂੰ ਪੀਰ ਦਸਤਗੀਰ ਕਿਉਂ ਮੱਥਾ ਟੇਕਦਾ? ਵਲੀ ਕੰਧਾਰੀ ਬਾਬੇ ਦੇ ਕਦਮਾਂ ਦੀ ਖਾਕ ਮਸਤਕ 'ਤੇ ਲਾਉਂਦਾ ਰਿਹਾ। ਇਹਦਾ ਮਤਲਬ ਬਾਬਾ ਮੁਸਲਮਾਨ ਸੀ ਔਰ ਉਹ ਅੱਜ ਵੀ ਨਾਨਕ ਸ਼ਾਹ ਕਹਿੰਦੇ ਨੇ। ਫਿਰ ਹੋਰ ਵੀ ਬੜੀਆਂ ਉਦਾਹਰਣਾਂ ਦਿੱਤੀਆਂ ਬਈ ਜਗ੍ਹਾ ਜਗ੍ਹਾ ਗੁਰੂ ਨਾਨਕ ਨੂੰ ਮੁਸਲਿਮ ਫਕੀਰਾਂ ਨੇ ਸਜਦਾ ਕੀਤਾ, ਮੱਥਾ ਟੇਕਿਆ, ਅਤੇ ਨਾਲੇ ਗੁਰੂ ਨਾਨਕ ਰੋਜ਼ ਨਮਾਜ਼ ਪੜ੍ਹਦੇ ਸਨ। ਸੁਲਤਾਨਪੁਰੇ ਵਿੱਚ ਉਹ ਮੁਸਲਮਾਨ ਹੋ ਗਏ ਸਨ, ਉਹਨਾਂ ਦੀ ਸੁੰਨਤ ਹੋ ਗਈ ਸੀ ਅਤੇ ਨਮਾਜ਼ ਪੜ੍ਹਾਈ ਗਈ ਸੀ। ਇਸ ਲਈ ਬਾਬਾ ਮੁਸਲਮਾਨ ਹੈ, ਅਸੀਂ ਉਹਨਾਂ ਦੀ ਚਾਦਰ ਨੂੰ ਦਫਨਾਉਣਾ ਹੈ। ਇਸ ਢੰਗ ਦਾ ਦਾਅਵਾ ਕੀਤਾ ਗਿਆ ਅਤੇ ਸਨਾਤਨੀ ਵੀਰ ਕਹਿਣ ਲੱਗੇ, ਨਹੀਂ, ਸਾਡਾ ਗੁਰੂ ਨਾਨਕ ਉਹ ਹਿੰਦੂ ਸੀ, ਅਸੀਂ ਉਸ ਦੀ ਚਾਦਰ ਨੂੰ ਜਲਾਉਣਾ ਹੈ। ਅਲ ਕਿੱਸਾ, ਇੱਕ ਫਿਰਕੇ ਨੇ ਕਬਰ ਬਣਾਈ, ਮਸਜਿਦ ਬਣਾਈ, ਔਰ ਇੱਕ ਨੇ ਬਾਬੇ ਦੀ ਮੜੀ ਬਣਾ ਲਈ। ਸਾਡਾ ਇਤਿਹਾਸ ਕਹਿੰਦਾ ਹੈ ਸਤਿਗੁਰੂ ਪਾਤਸ਼ਾਹ ਜੀ ਨੇ ਗੁਰੂ ਨਾਨਕ ਦੀ ਆਵਾਜ਼ ਗੂੰਜਦੀ ਹੋਈ ਸੁਣਾਈ ਪਈ ਕਿ ਬਾਬਾ ਮੜੀ ਨਾ ਗੋਰ, ਗੁਰ ਅੰਗਦ ਕਹਿ ਹੀ ਹੈ ਮੈਂ। ਬਾਬੇ ਨੂੰ ਨਾ ਕਿਸੇ ਮੜੀ ਵਿੱਚ ਲੱਭੋ, ਨਾ ਕਿਸੇ ਮੱਠ ਵਿੱਚ ਲੱਭੋ, ਨਾ ਕਿਸੇ ਕਬਰ ਵਿੱਚ ਲੱਭਣ ਦੀ ਲੋੜ ਹੈ, ਕਿਉਂਕਿ ਬਾਬਾ ਜੜ ਤੀਰਥ ਨਹੀਂ ਹੈ। ਬਾਬਾ ਚੱਲਦਾ ਫਿਰਦਾ ਜਿਉਂਦਾ ਜਾਗਦਾ ਤੀਰਥ ਬਣਾਉਣ ਵਾਲਾ ਗੁਰੂ ਅੰਗਦ ਦੇਵ ਜੀ ਦੇ ਹਿਰਦੇ 'ਚ ਬੈਠਾ। ਬਾਬਾ ਮੜੀ ਨਾ ਗੋਰ, ਗੁਰ ਸੰਗ ਅੰਗਦ ਕੇ ਹੀ ਹੈ ਮੈਂ। ਅਤੇ ਦੂਜਾ ਇੱਕ ਨਿਵਾਸ ਹੋਰ ਹੈ ਗੁਰੂ ਨਾਨਕ ਦੇਵ ਜੀ ਦਾ, ਉਹ ਕਿਹੜਾ ਨਿਵਾਸ ਹੈ? ਸਾਡੇ ਇਤਿਹਾਸ ਦੇ ਕੀਮਤੀ ਬੋਲ ਨੇ, ਪੁਣ ਸਤ ਸੰਗਤ ਔਰ ਨਿਸ ਦਿਨ ਬਸਬੋ ਹਉ ਕਰੀ। ਮਹਾਰਾਜ ਦੀ ਆਵਾਜ਼ ਸਾਰਿਆਂ ਨੂੰ ਸੁਣਾਈ ਪਈ। ਬਾਬੇ ਨੇ ਕਿਹਾ, ਨਾ ਮੈਨੂੰ ਮੜੀ ਵਿੱਚ ਲੱਭੋ, ਨਾ ਮੈਨੂੰ ਕਬਰ ਵਿੱਚ ਲੱਭੋ, ਮੈਂ ਪ੍ਰਤੱਖ ਤੌਰ 'ਤੇ ਦੋ ਜਗ੍ਹਾ ਹੁੰਦਾ ਹਾਂ, ਇੱਕ ਗੁਰੂ ਅੰਗਦ ਦੇਵ ਜੀ ਦੇ ਹਿਰਦੇ ਵਿੱਚ ਔਰ ਇੱਕ ਸਤਸੰਗਤ ਦੇ ਟਿਕਾਣੇ ਜਿੱਥੇ ਕੋਈ ਪਰਮਾਤਮਾ ਦੇ ਗੁਣ ਗਾਉਂਦਾ ਹੈ। ਇਸ ਲਈ ਇਹ ਦੂਜਾ ਵੱਡਾ ਨੁਕਤਾ ਹੈ। ਪਹਿਲਾ ਨੁਕਤਾ ਹੈ ਧਰਮ ਨੂੰ ਅਪਣਾਉਣਾ, ਬਾਬੇ ਦੇ ਬਚਨਾਂ ਅਨੁਸਾਰ ਚੱਲਣਾ, ਅਤੇ ਦੂਜਾ ਨੁਕਤਾ ਮਹਾਰਾਜ ਨੇ ਇਹਨਾਂ ਪਾਵਨ ਬਚਨਾਂ 'ਚ ਦਰਸਾਇਆ, ਸਤਸੰਗੀ ਹੋਣਾ, ਸਤਸੰਗਤ ਵਿੱਚ ਬੈਠਣਾ ਬੜਾ ਲਾਜ਼ਮੀ ਹੈ ਹਰੇਕ ਵਾਸਤੇ। ਗੁਰੂ ਦੀ ਬਾਣੀ ਦਾ ਗਾਇਨ ਸੁਣਨਾ, ਗੁਰੂ ਦੀ ਬਾਣੀ ਦੀ ਵਿਚਾਰ ਸੁਣਨੀ, ਗੁਰੂ ਦੀ ਬਾਣੀ ਨੂੰ ਪੜ੍ਹਨਾ, ਇਹ ਸਤਸੰਗ ਦੇ ਅੰਗ ਨੇ। ਅੱਗੋ ਗੁਰੂ ਨਾਨਕ ਦੇਵ ਮਹਾਰਾਜ ਜਿੱਥੋਂ ਚੱਲਦਿਆਂ ਚੱਲਦਿਆਂ ਗੁਜ਼ਰਦੇ ਸਨ, ਕੁਝ ਦਿਨ ਠਹਿਰਦੇ ਅਤੇ ਫਿਰ ਅੱਗੇ ਚੱਲਦੇ, ਅਤੇ ਸੰਗਤਾਂ ਨੂੰ ਅਤੇ ਪ੍ਰਮੁੱਖ ਵਿਅਕਤੀਆਂ ਨੂੰ ਆਦੇਸ਼ ਕਰਦੇ ਬਈ ਧਰਮਸਾਲ ਕਾਇਮ ਕਰੋ, ਇੱਥੇ ਧਰਮਸਾਲ ਬਣਾਓ, ਅਤੇ ਧਰਮਸਾਲ ਵਿੱਚ ਬੈਠ ਕੇ ਕੀਰਤਨ ਕਰੋ, ਪਰਮਾਤਮਾ ਦੀ ਬਾਣੀ ਦਾ, ਬਾਣੀ ਦੀਆਂ ਵਿਚਾਰਾਂ ਆਉਣ, ਬਾਣੀ ਨੂੰ ਸਮਝਿਆ ਜਾਏ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਖੁਲਾਸਾ ਕੀਤਾ, ਕਹਿੰਦੇ ਨੇ ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਸੋਆ। ਔਰ ਗੁਰਦੁਆਰਿਆਂ ਦੇ ਨਾਮ ਸੰਗਤ ਅਸਥਾਨ ਸਨ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵੇਲੇ ਸੰਗਤ ਅਸਥਾਨ ਜਾਂ ਧਰਮਸ਼ਾਲਾ ਕਹਿ ਦਿੰਦੇ ਸਨ। ਬੜੇ ਮਹਾਂ ਬੋਲ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਖੇ ਕਿ ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਸੋਆ। ਬੜੇ ਅਜੇ ਵੀ ਇਤਿਹਾਸਕ ਗੁਰੂ ਅਸਥਾਨ ਨੇ ਜਿਨ੍ਹਾਂ ਦੇ ਨਾਮ ਨਾਲ ਸੰਗਤ ਸ਼ਬਦ ਜੁੜਿਆ ਹੋਇਆ। ਤੁਸੀਂ ਪਟਨਾ ਸਾਹਿਬ ਜਾ ਕੇ ਦੇਖੋਗੇ ਗੁਰਦੁਆਰਾ ਮੈਣੀ ਸੰਗਤ, ਉੱਤੇ ਧਰਮਸ਼ਾਲ ਕਾਇਮ ਹੋਈ, ਸਤਸੰਗ ਚੱਲਦਾ ਰਿਹਾ। ਕਦੀ ਕਲਕੱਤੇ ਜਾਓ, ਪਹਿਲੇ ਉਸਦਾ ਰੋਡ ਨਾਮ ਹਰੀਸਨ ਰੋਡ ਹੁੰਦਾ ਸੀ, ਅੱਜ ਕੱਲ੍ਹ ਉਹਦਾ ਨਾਮ ਮਹਾਤਮਾ ਗਾਂਧੀ MG ਰੋਡ ਹੈ। ਦਰਿਆ ਪਾਰ ਕਰਦਿਆਂ ਹੀ ਨਾਲ ਹੀ ਉਹ ਅਸਥਾਨ ਹੈ ਗੁਰੂ ਨਾਨਕ ਦੇਵ ਮਹਾਰਾਜ ਦਾ, ਔਰ ਉਸਦਾ ਨਾਮ ਬਦਲਿਆ ਨਹੀਂ ਗਿਆ, ਉਹਦਾ ਨਾਮ ਪੁਰਾਣਾ ਹੀ ਨਾਮ ਹੈ ਗੁਰਦੁਆਰਾ ਬੜੀ ਸੰਗਤ। ਢਾਕੇ ਵਿੱਚ ਦੇਖੋ, ਰੰਗੂਨ ਵਿੱਚ ਦੇਖੋ, ਗੁਰਦੁਆਰਾ ਬੜੀ ਸੰਗਤ ਨਾਮ ਦੇ ਨਾਲ ਅਸਥਾਨ ਪ੍ਰਸਿੱਧ ਨੇ, ਔਰ ਉਹੀ ਉਹਨਾਂ ਦੇ ਨਾਮ ਚੱਲਦੇ ਪਏ ਨੇ। ਗੁਰਦੁਆਰਾ ਛੋਟੀ ਸੰਗਤ, ਗੁਰਦੁਆਰਾ ਬੜੀ ਸੰਗਤ, ਕਾਰਨ ਪਤਾ ਕੀ ਹੈ? ਬਹੁਤ ਜ਼ਿਆਦਾ ਗੁਰੂ ਨਾਨਕ ਦੇ ਨਾਮ ਲੇਵਾ ਲਾਗੇ ਲਾਗੇ ਰਹਿੰਦੇ ਸਨ, ਰੋਜ਼ ਵੱਡਾ ਇਕੱਠ ਹੁੰਦਾ ਸੀ। ਮਹਾਰਾਜ ਸੰਗਤ ਕਾਇਮ ਕਰਦੇ ਰਹੇ, ਔਰ ਜਾਂਦੇ ਜਾਂਦੇ ਕਹਿ ਜਾਂਦੇ ਸਨ ਭਾਈ ਸਤਸੰਗ ਕਾਇਮ ਕਰੋ, ਬਾਣੀ ਦਾ ਕੀਰਤਨ ਹੋਵੇ, ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਸੋਆ। ਇਹ ਹਰ ਸਿੱਖ ਦੀ ਬੰਦਗੀ ਵਿੱਚ ਸ਼ਾਮਲ ਹੈ, ਕੁਝ ਦੇਰ ਬੈਠਣਾ, ਕੀਰਤਨ ਸੁਣਨਾ, ਜਿੰਨਾ ਸਮਾਂ ਗੁਰੂ ਪ੍ਰਦਾਨ ਕਰੇ ਉਹ ਬਾਣੀ ਦੀ ਵਿਚਾਰ ਸੁਣਨੀ, ਬਾਣੀ ਦੀ ਵਿਚਾਰ ਕਰਨੀ, ਇਹ ਸਤਸੰਗ ਦਾ ਅੰਗ ਹੈ ਬੜਾ ਵੱਡਾ। ਮਹਾਰਾਜ ਕਹਿੰਦੇ ਇਹ ਦੂਜਾ ਮਹਾਨ ਨੁਕਤਾ ਹੈ, ਸਾਨੂੰ ਸੰਗਤ ਵਿੱਚ ਬੈਠਣਾ ਨਸੀਬ ਹੋ ਜਾਏ, ਸੰਗਤ ਵਿੱਚ ਸਾਡਾ ਬੈਠਣਾ ਹੋਵੇ, ਅਤੇ ਬੈਠਣਾ ਬੜੀ ਇਕਾਗਰਤਾ ਨਾਲ, ਇੱਕ ਇੱਕ ਬੋਲ ਨੂੰ ਪੂਰੀ ਤਵੱਜੋ ਦੇਣੀ, ਅਤੇ ਐਸਾ ਮਨ ਵਿੱਚ ਵਿਚਾਰ ਨਾ ਰੱਖਣਾ ਬਈ ਫਲਾਣਾ ਗਿਆਨੀ ਬੋਲ ਰਿਹਾ ਹੈ, ਫਲਾਣਾ ਭਾਈ ਜੀ ਬੋਲ ਰਿਹਾ ਹੈ। ਮਨ ਇੱਥੇ ਟਿਕ ਜਾਏ ਕਿ ਇਹ ਬੋਲ, ਇਹ ਆਵਾਜ਼ ਗੁਰੂ ਨਾਨਕ ਦੇਵ ਮਹਾਰਾਜ ਦੀ ਹੈ, ਇਹ ਗੁਰੂ ਨਾਨਕ ਬੋਲ ਰਹੇ ਹਨ, ਫਿਰ ਦੀਦਾਰ ਹੋਣ ਲੱਗ ਪੈਂਦਾ। ਇਹ ਦੂਜਾ ਨੁਕਤਾ ਪਰਮਾਤਮਾ ਨਾਲ ਪ੍ਰਣਾਏ ਜਾਣ ਦਾ, ਮਹਾਰਾਜ ਜੀ ਦੇ ਅਗੰਮੀ ਬੋਲ ਫੁਰਮਾਨ ਕਰਦੇ ਹੋਏ ਕਹਿੰਦੇ ਨੇ ਅੰਤਰ ਬਾਹਰ ਹਰ ਪ੍ਰਭ ਏਕੋ, ਮਿਲ ਹਰ ਜਨ ਮੰਗਲ ਗਾਏ, ਜਨ ਨਾਨਕ ਦੂਜੀ ਲਾਭ ਚਲਾਈ, ਅਨਹਦ ਸ਼ਬਦ ਵਜਾਏ। ਇਹ ਸਤਸੰਗਤ ਦੀ ਬਰਕਤ ਨਾਲ ਇਹ ਦਾਤ ਝੋਲੀ 'ਚ ਪੈਂਦੀ ਹੈ, ਜਿੱਥੇ ਗੁਰੂ ਦੇ ਪਿਆਰ ਵਾਲੇ ਆ ਕੇ ਬੈਠਦੇ ਨੇ, ਔਰ ਗੁਰੂ ਬਰਕਤ ਦੀਆਂ ਗੱਲਾਂ ਚੱਲਦੀਆਂ, ਗੁਰੂ ਦੇ ਗੀਤ ਚੱਲਦੇ, ਉੱਥੇ ਮਨ ਦੀਆਂ ਤਰੰਗਾਂ ਸ਼ੁੱਧ ਹੋ ਜਾਂਦੀਆਂ ਨੇ। ਅਸਥਾਨ ਦੀ ਬੜੀ ਵੱਡੀ ਗੱਲ ਆਖੀ ਹੈ ਮਹਾਰਾਜ ਨੇ ਬਾਣੀ 'ਚ, ਬਈ ਐਸਾ ਅਸਥਾਨ ਹੁੰਦਾ ਜਿੱਥੇ ਜਾ ਕੇ ਮਨ ਖੂਬ ਜੁੜਦਾ ਹੈ। ਅਰੇ ਬੋਲ ਮੇਰੇ ਸਾਹਿਬ ਨੇ ਬਾਣੀ ਵਿੱਚ ਆਖੇ ਨੇ, ਕਹਿੰਦੇ ਤੀਰਥ ਜਾਓ ਤਾਂ ਹੋਂ ਹੋਂ ਕਰਤੇ, ਪੰਡਿਤ ਪੁੱਛੋ ਤਾਂ ਮਾਇਆ ਰਾਤੇ। ਤੀਰਥਾਂ 'ਤੇ ਜਾ ਕੇ ਦੇਖਿਆ ਮੈਂ ਹਾਂ, ਮੈਂ ਹਾਂ, ਮੈਂ ਵੱਡਾ, ਮੇਰਾ ਗਿਆਨ ਵੱਡਾ, ਇਹੀ ਗੱਲ ਸੁਣਾਈ ਪੈਂਦੀ ਹੈ। ਤੀਰਥ ਜਾਓ ਤਾਂ ਹੋਂ ਹੋਂ ਕਰਤੇ, ਪੰਡਿਤ ਪੁੱਛੋ ਤਾਂ ਮਾਇਆ ਰਾਤੇ। ਅਤੇ ਗਿਆਨਵਾਨ ਲੋਕਾਂ ਨੂੰ ਜੇ ਪੁੱਛ ਕੇ ਦੇਖੀਏ, ਤਾਂ ਸਿਵਾਏ ਸੰਸਾਰ ਦੇ ਪਦਾਰਥਾਂ ਦਾ ਦੂਜਾ ਕੋਈ ਜ਼ਿਕਰ ਦਿਖਾਈ ਹੀ ਨਹੀਂ ਪੈਂਦਾ, ਪੰਡਿਤ ਪੁੱਛੋ ਤਾਂ ਮਾਇਆ ਰਾਤੇ। ਅਤੇ ਫਿਰ ਕਰਮ ਕਾਂਡ ਵਿੱਚ ਜਗਤ ਪਿਆ ਹੋਇਆ ਦਿਖਾਈ ਪੈਂਦਾ ਹੈ। ਬੜੇ ਲੰਬੇ ਸਮੇਂ ਤੋਂ ਇਹ ਕਰਮ ਕਾਂਡ ਚੱਲਦੇ ਰਹੇ ਸਨ। ਔਰ ਯੋਗੀ ਬ੍ਰਾਹਮਣ ਗੋਦੜੀ ਵਿਛਾ ਕੇ ਬੈਠ ਜਾਂਦੇ ਸਨ, ਹੇਠਾਂ ਇੱਕ ਲੀਰਾਂ ਦਾ ਬਣਾਇਆ ਹੋਇਆ ਗੰਢਾਂ ਦੇ ਕੇ ਬਸਤਰ, ਉਹਨੂੰ ਗੁਦੜੀ ਜਾਂ ਗੋਦੜੀ ਕਹਿੰਦੇ ਸਨ। ਖੈਰ ਮੁਕਤਸਰ ਮੈਂ ਆਖਾਂ ਉਹਨੂੰ ਖਿੰਥੜ ਵੀ ਕਹਿੰਦੇ ਸਨ, ਬਾਣੀ 'ਚ ਇਹਦਾ ਜ਼ਿਕਰ ਖਿੰਥੜ ਵੀ ਆਇਆ, ਖਿੰਥੜ ਮੇਖਾਂ ਅਗਲੀਆਂ ਜਿੰਦ ਨ ਕਾਈ ਮੇਖ, ਵਾਰੀ ਆਪੋ ਆਪਣੀ ਚੱਲੇ ਮਸਾਇਕ ਸ਼ੇਖ। ਗੁਰੂ ਨਾਨਕ ਪਾਤਸ਼ਾਹ ਹਰਿਦੁਆਰ ਗਏ, ਚੱਲਦੇ ਚੱਲਦੇ ਉੱਤੇ ਕਰਮ ਕਾਂਡ ਦਾ ਜਗਤ ਦੇਖਿਆ, ਹਰ ਰੋਜ਼ ਸੂਰਜ ਦੇ ਸਾਹਮਣੇ ਇੰਜ ਕਰਕੇ ਪਾਣੀ ਦਿੰਦੇ ਪਏ, ਦੋਵਾਂ ਹੱਥਾਂ ਵਿੱਚ ਲੋਟਾ ਪਕੜ ਕੇ, ਬਰਤਨ ਪਕੜ ਕੇ ਅਤੇ ਆਪਣੇ ਸਿਰ ਨਾਲੋਂ ਉੱਚਾ ਕਰਕੇ ਉਸ ਦੇ ਵਿੱਚੋਂ ਪਾਣੀ ਦੀ ਧਾਰ ਵਿੱਚੋਂ ਸੂਰਜ ਨੂੰ ਦੇਖਦੇ ਨੇ ਔਰ ਕਹਿੰਦੇ ਨੇ ਇਹ ਪਾਣੀ ਸੂਰਜ ਨੂੰ ਪਹੁੰਚ ਰਿਹਾ, ਸੂਰਜ ਦੀ ਤਪਸ ਮੁੱਕ ਜਾਏਗੀ ਇਸ ਤਰ੍ਹਾਂ ਕਰਨ ਨਾਲ। ਬਈ ਸੂਰਜ ਨੂੰ ਅਸੀਂ ਸ਼ੀਤਲ ਕਰਦੇ ਹਾਂ, ਠੰਡਾ ਕਰਦੇ ਹਾਂ, ਅਗਰ ਕਿਤੇ ਰੱਬ ਨਾ ਕਰੇ ਉਹਨਾਂ ਦੀ ਇਹ ਗੱਲ ਮੰਨੀ ਜਾਏ ਅਤੇ ਇਸ ਤਰ੍ਹਾਂ ਹੋ ਜਾਏ ਅਤੇ ਕੰਬਖਤੋਂ ਤੁਸੀਂ ਸਾਰੀ ਦੁਨੀਆ ਬੁਝਾ ਦੇਵੋਗੇ। ਜੇ ਪਰਮਾਤਮਾ ਤੁਹਾਡੀ ਗੱਲ ਮੰਨ ਲਏ ਹੱਸ ਛੱਡਦਾ ਹੋਵੇਗਾ ਦੇਖ ਕੇ ਬਈ ਇਹਨਾਂ ਨੂੰ ਨਹੀਂ ਪਤਾ ਇਹ ਕੀ ਕੰਮ ਕਰਦੇ ਪਏ ਨੇ, ਅਤੇ ਜੇ ਸੂਰਜ ਬੁੱਝ ਗਿਆ ਤਾਂ ਸਾਰਾ ਬ੍ਰਹਿਮੰਡ ਬੁੱਝ ਜਾਏਗਾ। ਇਹਦਾ ਮਤਲਬ ਕਿਸੇ ਦਾ ਪਾਣੀ ਸੂਰਜ ਤੱਕ ਨਹੀਂ ਪਹੁੰਚਿਆ, ਹੇਠਾਂ ਹੀ ਰਹਿ ਗਿਆ। ਤੁਸੀਂ ਕਿਸੇ ਦਿਨ ਦੀਵਾ ਜਗਾ ਕੇ, ਕੈਂਡਲ ਜਗਾ ਕੇ ਅਤੇ ਉੱਪਰ ਪਾਣੀ ਪਾ ਕੇ ਦੇਖਣਾ ਕੀ ਹੁੰਦਾ ਹੈ। ਉਸ ਵੇਲੇ ਦੀਵਾ ਬੁੱਝ ਜਾਏਗਾ, ਮਾੜਾ ਜਿਹਾ ਪਾਣੀ ਤੇਲ ਵਿੱਚ ਵੀ ਪੈ ਜਾਏ ਨਾ ਤਾਂ ਚਿੜਚਿੜ ਦੀ ਆਵਾਜ਼ ਆਉਣ ਲੱਗ ਪੈਂਦੀ ਹੈ ਔਰ ਵਾਰ ਵਾਰ ਦੀਵਾ ਬੁੱਝੂ ਬੁੱਝੂ ਕਰਦਾ ਹੈ ਅਤੇ ਹਜ਼ਾਰਾਂ ਲੱਖਾਂ ਲੋਕ ਇਕੱਠੇ ਹੋ ਕੇ ਦਰਿਆ ਵਿੱਚੋਂ ਪਾਣੀ ਲੈ ਕੇ ਸੂਰਜ ਨੂੰ ਬੁਝਾਉਣ ਦਾ ਯਤਨ ਕਰਦੇ ਰਹੇ। ਬੜਾ ਚੰਗਾ ਹੋਇਆ ਸੂਰਜ ਪਰਮਾਤਮਾ ਨੇ ਇੰਨੀ ਦੂਰ ਰੱਖਿਆ, ਨਹੀਂ ਤਾਂ ਇਹਨਾਂ ਨੇ ਬੁਝਾ ਕੇ ਹੀ ਛੱਡਣਾ ਸੀ। ਜਿੰਨੇ ਲੋਕ ਇਕੱਠੇ ਹੋ ਕੇ ਪਾਣੀ ਪਾਉਣ ਲੱਗ ਪਏ ਸਨ, ਕੀ ਪਤਾ ਕੋਈ ਹੋਰ ਸਾਧਨ ਬਣਾ ਲੈਂਦੇ ਅਤੇ ਸਾਰਾ ਸਾਗਰ ਹੀ ਚੁੱਕ ਕੇ ਪਾ ਦਿੰਦੇ ਅਤੇ ਵਿਚਾਰਾ ਸੂਰਜ ਬੁੱਝ ਜਾਂਦਾ ਅਤੇ ਸਾਰੀ ਧਰਤੀ ਬੁੱਝ ਜਾਂਦੀ, ਸਾਰਾ ਸਾਡਾ ਇਹ ਪੂਰੀ ਸਾਡੀ ਗਲੈਕਸੀ ਬੁੱਝ ਜਾਂਦੀ ਅਤੇ ਅਸੀਂ ਸਮਾਪਤ ਹੋ ਜਾਂਦੇ। ਸਾਡੇ ਵਾਸਤੇ ਤਾਂ ਇੱਕ ਤਰ੍ਹਾਂ ਨਾਲ ਇਹ ਪਾਣੀ ਦੀ ਧਾਰ ਮਨੁੱਖਤਾ ਵਾਸਤੇ, ਦਰਖਤਾਂ ਵਾਸਤੇ, ਜੀਵ ਜੰਤੂਆਂ ਵਾਸਤੇ, ਖੁਸ਼ਹਾਲੀਆਂ ਵਾਸਤੇ ਇਹ ਪਾਣੀ ਦੀ ਧਾਰਾ ਥੋੜ੍ਹੀ ਇਤਿਆਰਾ ਚਲਾਉਂਦੇ ਪਏ ਸਨ। ਗੁਰੂ ਨਾਨਕ ਦੇਵ ਮਹਾਰਾਜ ਨੇ ਸਮਝਾਉਣ ਦਾ ਯਤਨ ਕੀਤਾ, ਇਸ ਤਰ੍ਹਾਂ ਸਵੇਰੇ ਸਵੇਰੇ ਲਾਈਨ ਬਣਾ ਕੇ ਗੰਗਾ ਵਿੱਚ ਖੜ੍ਹੇ ਹੋ ਕੇ ਥੋੜ੍ਹੇ ਥੋੜ੍ਹੇ ਫਾਸਲੇ 'ਤੇ ਲਾਈਨਾਂ ਬਣੀਆਂ ਸਨ ਔਰ ਪਾਣੀ ਸੂਰਜ ਨੂੰ ਦਿੰਦੇ ਪਏ ਸਨ ਅਤੇ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਭਾਈ ਮਰਦਾਨਾ ਜੀਆਂ ਨੂੰ ਕਿਨਾਰੇ 'ਤੇ ਬਿਠਾ ਕੇ ਨਾ ਅਤੇ ਆਪ ਵਿਚਕਾਰ ਜਾਏ ਆ ਕੇ ਉੱਧਰ ਵੀ ਲਾਈਨਾਂ ਉੱਧਰ ਵੀ ਲਾਈਨਾਂ ਪਾਣੀ ਦੇਣ ਵਾਲਿਆਂ ਦੀਆਂ ਅਤੇ ਵਿਚਕਾਰ ਪੱਛਮ ਨੂੰ ਮੂੰਹ ਕਰਕੇ ਨਾ ਅਤੇ ਜ਼ੋਰ ਜ਼ੋਰ ਨਾਲ ਪਾਣੀ ਦੇ ਛੱਟੇ ਦੇਣ ਲੱਗ ਪਏ। ਕੁਝ ਧੋਤੀਆਂ ਵਾਲੇ ਲੰਗੋਟੀਆਂ ਵਾਲੇ ਪਾਣੀ ਦਿੰਦੇ ਪਏ ਸਨ, ਉਹਨਾਂ ਦੇ ਉੱਤੇ ਪਾਣੀ ਡਿੱਗਣ ਲੱਗ ਪਿਆ, ਉਹਨਾਂ 'ਤੇ ਛੱਟੇ ਪੈਣ ਲੱਗ ਪਏ। ਬੜੇ ਔਖੇ ਹੋਏ ਬਈ ਇਹ ਕੌਣ ਆ ਗਿਆ ਪੁੱਠੇ ਕੰਮ ਕਰਨ ਵਾਲਾ, ਇਹ ਪਾਣੀ ਸਾਡੇ 'ਤੇ ਪਾਉਣ ਲੱਗ ਪਿਆ। ਇੱਕ ਨੇ ਕਹਿ ਦਿੱਤਾ, ਕਿਹਾ ਭਾਈ ਪੁਰਖਾ ਮੈਂ ਕੋਈ ਸੂਰਜ ਥੋੜ੍ਹੀ ਹਾਂ, ਮੇਰੇ 'ਤੇ ਪਾਣੀ ਕਿਉਂ ਪਾ ਰਿਹਾ, ਸੂਰਜ ਵੱਲ ਪਾ। ਅਤੇ ਮਹਾਰਾਜ ਕਹਿਣ ਲੱਗੇ ਮੈਂ ਸੋਚਿਆ ਖੋਰੇ ਤੇਰਾ ਨਾਮ ਸੂਰਜ ਹੀ ਹੋਵੇ, ਤੇਰੇ 'ਤੇ ਹੀ ਪਾ ਲੈਂਦਾ ਹਾਂ, ਮੈਨੂੰ ਲੱਗਦਾ ਤੇਰਾ ਨਾਮ ਸੂਰਜ ਹੀ ਹੈ, ਕੱਲ੍ਹ ਤੈਨੂੰ ਕੋਈ ਬੰਦਾ ਸੂਰਜ ਕਹਿ ਕੇ ਬੁਲਾ ਰਿਹਾ ਸੀ, ਇਸ ਲਈ ਮੈਂ ਤੇਰੇ 'ਤੇ ਹੀ ਪਾ ਲੈਂਦਾ ਹਾਂ। ਅਤੇ ਸਾਰੇ ਹੱਸਣ ਲੱਗ ਪਏ ਗੱਲ ਸੁਣ ਕੇ ਨਾ ਮਹਾਰਾਜ ਦੀ, ਸਾਰੇ ਮੁਸਕਰਾਉਣ ਲੱਗ ਪਏ ਅਤੇ ਸਾਹਿਬ ਫਿਰ ਜ਼ੋਰ ਜ਼ੋਰ ਨਾਲ ਪਾਣੀ ਪਾਉਣ ਲੱਗ ਪਏ। ਅਤੇ ਇੱਕ ਨੇ ਬਾਂਹ ਫੜ ਕੇ ਨਾ ਬਾਬੇ ਨੂੰ ਸੂਰਜ ਵੱਲ ਨੂੰ ਕਰ ਦਿੱਤਾ ਅਤੇ ਆਪਣਾ ਲੋਟਾ ਪਕੜਾਇਆ, ਕਿਹਾ ਇਹ ਲੋਟੇ ਨਾਲ ਪਾ, ਜੇ ਤੂੰ ਸੂਰਜ ਨੂੰ ਪਾਣੀ ਦੇਣਾ ਸੀ ਲੋਟਾ ਲੈ ਕੇ ਕਿਉਂ ਨਹੀਂ ਆਇਆ। ਮਹਾਰਾਜ ਕਹਿਣ ਲੱਗੇ ਲੋਟਾ ਮੈਲਾ ਹੋ ਸਕਦਾ, ਗੰਦਾ ਹੋ ਸਕਦਾ, ਮੈਂ ਚਾਰ ਵਾਰੀ ਹੱਥ ਧੋ ਕੇ ਆਇਆ ਅਤੇ ਫਿਰ ਵਾਰ ਵਾਰ ਹੱਥ ਧੋ ਕੇ ਪਾਣੀ ਪਾ ਰਿਹਾ ਹਾਂ। ਆਖਣ ਲੱਗੇ ਤੂੰ ਪਾਣੀ ਪਾ ਕਿੱਧਰ ਰਿਹਾ। ਮਹਾਰਾਜ ਕਹਿਣ ਲੱਗੇ ਤੁਹਾਨੂੰ ਵੀ ਦਿਖਦਾ ਹੀ ਹੈ ਮੈਂ ਜਿੱਧਰ ਪਾ ਰਿਹਾ, ਤੁਸੀਂ ਕਿੱਧਰ ਪਾਣੀ ਪਾ ਰਹੇ ਹੋ? ਅਤੇ ਉਹਨਾਂ ਨੇ ਮਜ਼ਾਕੀਆ ਲਹਿਜ਼ੇ 'ਚ ਕਿਹਾ, ਕਹਿੰਦੇ ਹਾਂ ਸਾਨੂੰ ਵੀ ਦਿਖਦਾ ਹੈ ਤੂੰ ਜਿਸ ਪਾਸੇ ਪਾ ਰਿਹਾ, ਪਾਣੀ ਸੂਰਜ ਨੂੰ ਪਾ ਰਹੇ ਹਾਂ, ਸੂਰਜ ਨੂੰ ਪਾਓ। ਮਹਾਰਾਜ ਕਹਿਣ ਲੱਗੇ ਤੁਸੀਂ ਸੂਰਜ ਨੂੰ ਪਾ ਲਓ, ਆਪਣੀ ਖੇਤੀ ਸੁੱਕਦੀ ਪਈ ਹੈ, ਆਪਾਂ ਖੇਤੀ ਨੂੰ ਪਾਣੀ ਪਾ ਰਹੇ ਹਾਂ। ਇਹ ਗੱਲ ਜਦ ਲੋਕਾਂ ਨੇ ਸੁਣੀ ਨਾ ਤਾਂ ਕਈ ਹੱਸ ਹੱਸ ਕੇ ਫਾਵੇ ਹੋ ਗਏ ਔਰ ਉਹਨਾਂ ਦੇ ਹੱਥੋਂ ਲੋਟੇ ਡਿੱਗ ਪਏ ਔਰ ਕਈ ਲੋਟ ਪੋਟ ਹੋ ਗਏ ਅਤੇ ਉਹਨਾਂ ਦਾ ਹਾਸਾ ਬੰਦ ਨਾ ਹੋਵੇ। ਆਖਣ ਲੱਗੇ ਲਓ ਇਹ ਵੇਖੋ ਇਹ ਪਾਣੀ ਖੇਤੀ ਨੂੰ ਪਾਉਂਦਾ ਪਿਆ ਜੇ। ਇੱਕ ਨੇ ਪੁੱਛ ਲਿਆ, ਆਖਣ ਲੱਗੇ ਲੱਗਦਾ ਕੋਈ ਭੋਲਾ ਬੰਦਾ ਹੈ ਇਹਨੂੰ ਪਤਾ ਨਹੀਂ। ਉਹਨੇ ਪੁੱਛਿਆ, ਆਖਿਆ ਭਾਈ ਪੁਰਖਾ ਤੇਰੀ ਖੇਤੀ ਕਿੰਨੀ ਕੁ ਦੂਰ ਹੈ? ਅਤੇ ਮਹਾਰਾਜ ਕਹਿਣ ਲੱਗੇ ਕੋਈ ਹੈ 250-300 ਮੀਲ ਦਾ, ਵਕਵਾ ਰਕਵਾ ਇੱਥੋਂ ਹੈ 400-100 ਮੀਲ ਦਾ, ਉੱਥੇ ਕਰਤਾਰਪੁਰ ਵਿੱਚ ਸਾਡੀ ਖੇਤੀ ਹੈ ਅਤੇ ਅਸੀਂ ਪਾਣੀ ਪਾਉਂਦੇ ਪਏ ਹਾਂ। ਸਾਰੇ ਫਿਰ ਹੱਸ ਪਏ, ਆਖਣ ਲੱਗੇ ਹੱਦ ਹੋ ਗਈ, ਇੰਨੀ ਦੂਰ ਤੇਰਾ ਪਾਣੀ ਪਹੁੰਚ ਜਾਏਗਾ? ਅਤੇ ਮਹਾਰਾਜ ਕਹਿਣ ਲੱਗੇ ਭੋਲਿਓ ਪੁਰਖੋ, ਕਦੀ ਸੂਰਜ ਦੀ ਦੂਰੀ ਨਾਪੀ ਹੈ? ਕਰੋੜਾਂ ਮੀਲ ਧਰਤੀ ਤੋਂ ਦੂਰ ਹੈ, ਉਹ ਵੀ ਉਚਾਈ ਵੱਲ, ਤੁਹਾਡਾ ਪਾਣੀ ਉੱਥੇ ਪਹੁੰਚਦਾ ਪਿਆ ਹੈ? ਇਹ ਬਾਬੇ ਦਾ ਇੱਕ ਢੰਗ ਸੀ ਲੋਕਾਂ ਨੂੰ ਇਕੱਠੇ ਕਰਨ ਦਾ ਅਤੇ ਸਤਸੰਗ ਕਾਇਮ ਕਰਨ ਦਾ। ਅਤੇ ਜਿੱਥੇ ਬੈਠ ਕੇ ਬਾਬੇ ਨੇ ਬ੍ਰਹਮ ਵਿਚਾਰ ਜਗਤ ਦੀ ਝੋਲੀ 'ਚ ਪਾਇਆ, ਉਸ ਅਸਥਾਨ ਦਾ ਨਾਮ ਗਿਆਨ ਗੋਦੜੀ ਹੈ, ਜਿੱਥੇ ਗੁਰੂ ਨਾਨਕ ਬੈਠੇ ਸਨ। ਹਰਿਦੁਆਰ ਵਿੱਚ ਪਾਤਸ਼ਾਹ ਜੀ ਦਾ ਉਹ ਨਿਰਮਲ ਅਸਥਾਨ ਮੌਜੂਦ ਹੈ। ਗੁਰੂ ਬਾਬੇ ਨੇ ਹਰ ਜਗ੍ਹਾ ਸਤਸੰਗ ਕਾਇਮ ਕੀਤੀ, ਕਿਉਂਕਿ ਇਹ ਸੌਖਾ ਨਜ਼ਰੀਆ ਹੈ ਪਰਮਾਤਮਾ ਦੇ ਦੀਦਾਰ ਕਰਨ ਦਾ। ਮੇਰੇ ਸਾਹਿਬ ਫੁਰਮਾਨ ਕਰਦੇ ਹੋਏ ਸਾਡੀ ਝੋਲੀ ਨੂੰ ਬਰਕਤ ਨਾਲ ਭਰਦੇ ਨੇ, ਕਹਿੰਦੇ ਨੇ ਅੰਤਰ ਬਾਹਰ ਹਰ ਪ੍ਰਭ ਏਕੋ, ਮਿਲ ਹਰ ਜਨ ਮੰਗਲ ਗਾਏ। ਜਦੋਂ ਗੁਰੂ ਦੇ ਸੇਵਕ ਮਿਲ ਕੇ ਪਰਮਾਤਮਾ ਦੇ ਗੁਣ ਗਾਉਂਦੇ ਨੇ, ਫਿਰ ਉਹ ਅੰਦਰ ਚੱਲਦੇ ਨੇ ਅਤੇ ਉਹ ਚੱਲਣ ਦੀ ਬਰਕਤ ਨਾਲ ਅੰਦਰ ਬਾਹਰ ਇੱਕੋ ਪ੍ਰਭੂ ਦਿਖਾਈ ਪੈਣ ਲੱਗ ਪੈਂਦਾ। ਇਹ ਸਤਸੰਗ ਦੀ ਬਰਕਤ ਹੈ। ਪਹਿਲਾ ਮਹਾਨ ਨੁਕਤਾ ਹੈ ਧਰਮ ਨੂੰ ਅਪਣਾਉਣਾ, ਧਾਰਮਿਕ ਹੋਣਾ, ਗੁਰੂ ਦੇ ਨਿਯਮ ਨੂੰ ਅਪਣਾਉਣਾ, ਗੁਰੂ ਬਖਸ਼ੇ ਹੋਏ ਕਕਾਰ ਧਾਰਨ ਕਰਨੇ, ਅੰਮ੍ਰਿਤ ਪਾਨ ਕਰਨਾ, ਫਿਰ ਪੰਜ ਬਾਣੀਆਂ ਦਾ ਨਿਤਨੇਮ ਕਰਨਾ, ਫਿਰ ਇਸ ਤਰ੍ਹਾਂ ਜਾਪ ਕਰਨਾ, ਅਤੇ ਦੂਜਾ ਨੁਕਤਾ ਹੈ ਸਤਸੰਗ ਕਰਨਾ। ਇਹ ਬੜਾ ਜ਼ਰੂਰੀ ਹੈ। ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਵੱਡਿਆਂ ਭਾਗਾਂ ਵਾਲੇ ਸਵੇਰੇ ਆ ਕੇ ਸਤਸੰਗਤ ਦੀਆਂ ਹਾਜ਼ਰੀਆਂ ਭਰਦੇ ਨੇ, ਜਿਵੇਂ ਆਪ ਸਾਰੇ ਭਰਦੇ ਪਏ ਹੋ। ਇਹ ਮਹਾਰਾਜ ਨੇ ਸਾਨੂੰ ਦੋ ਵੇਲੇ ਦਾ ਦਿੱਤਾ, ਬਈ ਸਵੇਰੇ ਵੀ ਆਓ ਅਤੇ ਸ਼ਾਮੀ ਵੀ ਆਓ। ਦੋ ਵੇਲੇ ਦੇ ਸਤਸੰਗ ਦਾ ਜ਼ਿਕਰ ਮਹਾਰਾਜ ਦੀ ਬਾਣੀ ਵਿੱਚ ਆਉਂਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬੋਲ ਨੇ, ਆਪ ਕਹਿੰਦੇ ਨੇ ਸੋਦਰ ਆਰਤੀ ਗਾਵੀ ਹੈ, ਅੰਮ੍ਰਿਤ ਵੇਲੇ ਜਾਪ ਉਚਾਰਾ। ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕਰਤਾਰਪੁਰ ਦੀ ਜੋ ਮਰਿਆਦਾ ਸੀ ਨਾ, ਸ਼ਾਮਾਂ ਨੂੰ ਸਤਸੰਗ ਹੁੰਦਾ, ਗੁਰੂ ਨਾਨਕ ਦੇਵ ਮਹਾਰਾਜ ਬਚਨ ਕਰਦੇ ਨੇ ਅਤੇ ਫਿਰ ਸੋਦਰ ਦਾ ਪਾਠ, ਫਿਰ ਆਰਤੀ ਦਾ ਕੀਰਤਨ ਹੁੰਦਾ ਅਤੇ ਫਿਰ ਸਮਾਪਤੀ ਹੋ ਜਾਂਦੀ। ਅੰਮ੍ਰਿਤ ਵੇਲੇ ਫਿਰ ਜਾਪ ਹੁੰਦਾ ਹੈ, ਫਿਰ ਜਪ ਬਾਣੀ ਦਾ ਨਾਮ ਹੈ, ਜਪ ਜੀ ਸਾਹਿਬ ਦਾ ਪਾਠ ਹੁੰਦਾ ਅਤੇ ਫਿਰ ਆਸਾ ਕੀ ਵਾਰ ਦੀਆਂ ਜਿਹੜੀਆਂ 24 ਪੌੜੀਆਂ ਨੇ ਉਹਨਾਂ ਦਾ ਕੀਰਤਨ ਗੁਰੂ ਨਾਨਕ ਆਪ ਕਰਦੇ ਸਨ। ਇਹ ਦੋ ਵੇਲੇ ਦਾ ਸਤਸੰਗ, ਮੰਜੀ ਬੈਠ ਕੀਆ ਵਰਤਾਰਾ, ਫਿਰ ਬਾਬਾ ਗਿਆ ਆਇਆ ਕਰਤਾਰਪੁਰ, ਮੰਜੀ ਬੈਠ ਕੀਆ ਵਰਤਾਰਾ, ਸੋਦਰ ਆਰਤੀ ਗਾਵੀਐ, ਅੰਮ੍ਰਿਤ ਵੇਲੇ ਜਾਪ ਉਚਾਰਾ। ਵਾਹਿਗੁਰੂ ਮੰਤਰ ਦਾ ਅਭਿਆਸ ਹੁੰਦਾ ਹੈ ਹਰ ਰੋਜ਼। ਇਹ ਸਤਸੰਗ ਦੇ ਕੁਝ ਅੰਗ ਨੇ। ਖੈਰ ਮੁਕਤਸਰ ਮੈਂ ਗੁਜ਼ਾਰਿਸ਼ ਕਰਨਾ ਚਾਹੁੰਦਾ ਹਾਂ ਅਤੇ ਫਿਰ ਤੀਜੀ ਮਹਾਨ ਬਰਕਤ ਝੋਲੀ 'ਚ ਪੈਂਦੀ ਹੈ, ਮਨ ਬੈਰਾਗੀ ਹੋ ਜਾਂਦਾ ਹੈ। ਮਨ ਚਾਉ ਭਇਆ ਬੈਰਾਗੀ ਆ ਬਲਰਾਮ ਜੀਓ। ਅਸੀਂ ਬੜੀ ਦਫ਼ਾ ਆਨੰਦ ਕਾਰਜਾਂ ਵਿੱਚ ਸ਼ਾਮਿਲ ਹੋਏ ਹਾਂ, ਸਾਡੇ ਆਪਣੇ ਵੀ ਆਨੰਦ ਕਾਰਜ ਹੋਏ ਨੇ, ਪਰ ਕਦੀ ਇਹਨਾਂ ਪੰਗਤੀਆਂ 'ਤੇ ਖਿਆਲ ਨਹੀਂ ਜਾਂਦਾ ਬਈ ਮਹਾਰਾਜ ਨੇ ਪ੍ਰਭੂ ਮਿਲਾਪ ਦੇ ਚਾਰ ਨੁਕਤੇ ਦੱਸੇ ਨੇ, ਚਾਰ ਜੁਗਤੀਆਂ ਦੱਸੀਆਂ ਨੇ ਪਰਮਾਤਮਾ ਹੋ ਜਾਣ ਦੀਆਂ। ਪਹਿਲਾ ਮਹਾਨ ਜੁਗਤੀ ਪਹਿਲੀ ਹੈ ਗੁਰੂ ਨਾਨਕ ਦਾ ਧਰਮ ਅਖਤਿਆਰ ਕਰਨਾ, ਦੂਜੀ ਮਹਾਨ ਜੁਗਤੀ ਹੈ ਗੁਰੂ ਦੀ ਸੰਗਤ ਵਿੱਚ ਬੈਠਣਾ, ਅਤੇ ਤੀਜੀ ਫਿਰ ਬਰਕਤ ਅੱਗੋਂ ਪ੍ਰਾਪਤ ਹੁੰਦੀ ਹੈ। ਅਸਾਂ ਦੋ ਹੀ ਕੰਮ ਕਰਨੇ ਨੇ, ਪਹਿਲਾ ਕੰਮ ਅੰਮ੍ਰਿਤ ਪਾਨ ਕਰਨਾ, ਦੂਜਾ ਕੰਮ ਸਤਸੰਗ ਕਰਨਾ, ਅਤੇ ਦੋ ਬਰਕਤਾਂ ਫਿਰ ਗੁਰੂ ਵੱਲੋਂ ਮਿਲ ਜਾਂਦੀਆਂ ਨੇ। ਇਸ ਨੂੰ ਹੀ ਤਾਂ ਭਾਈ ਗੁਰਦਾਸ ਕਹਿੰਦੇ ਨੇ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਤ ਹੈ। ਆਪਾਂ ਪਹਿਲਾ ਕੰਮ ਕਰਨਾ ਅੰਮ੍ਰਿਤ ਪਾਨ ਕਰਨਾ, ਦੂਜਾ ਕੰਮ ਅਸੀਂ ਸਮਾਂ ਕੱਢ ਕੇ ਸਤਸੰਗਤ ਵਿੱਚ ਆਉਣਾ। ਮੈਂ ਕਈ ਵਾਰੀ ਨਾ ਇਹ ਸੁਣ ਕੇ ਬੜਾ ਹੈਰਾਨ ਹੁੰਦਾ ਜਦੋਂ ਇਹ ਸ਼ਬਦ ਆਖੇ ਜਾਂਦੇ ਨੇ ਨਾ, ਬਈ ਸਾਧ ਸੰਗਤ ਜੀ ਤੁਹਾਡਾ ਧੰਨਵਾਦ ਹੈ, ਤੁਸੀਂ ਕੀਮਤੀ ਸਮਾਂ ਕੱਢ ਕੇ ਆਏ ਹੋ। ਇਹਦਾ ਮਤਲਬ ਸਾਡਾ ਸਮਾਂ ਕੀਮਤੀ ਹੋ ਗਿਆ, ਸਤਸੰਗ ਕੋਈ ਕੀਮਤੀ ਨਹੀਂ ਹੈ ਅਤੇ ਸਤਸੰਗਤ ਦੀ ਕੋਈ ਵੈਲਿਊ ਨਹੀਂ ਹੈ। ਸਗੋਂ ਕਹਿਣਾ ਤਾਂ ਇਹ ਚਾਹੀਦਾ ਹੈ ਬਈ ਤੁਸੀਂ ਭਾਗਾਂ ਵਾਲੇ ਹੋ, ਤੁਹਾਡਾ ਇਹ ਸਮਾਂ ਸਫਲ ਹੋ ਗਿਆ, ਤੁਸੀਂ ਗੁਰੂ ਦੇ ਦੀਦਾਰ ਦਾ ਅਨੁਭਵ ਕੀਤਾ, ਤੁਸੀਂ ਜਪ ਦਾ ਅਨੁਭਵ ਕੀਤਾ, ਤੁਸੀਂ ਬਾਣੀ ਦੇ ਬੋਲ ਸੁਣੇ, ਸਤਿਗੁਰੂ ਜੀ ਦੀ ਬਾਣੀ ਦਾ ਕੀਰਤਨ ਸੁਣਿਆ, ਇਸ ਲਈ ਤੁਸੀਂ ਵੱਡਿਆਂ ਭਾਗਾਂ ਵਾਲੇ ਹੋ, ਕਹਿਣਾ ਤਾਂ ਇਹ ਚਾਹੀਦਾ ਹੈ। ਪਰ ਅਸੀਂ ਕਹਿ ਇਹ ਦਿੰਦੇ ਹਾਂ ਵੀ ਬੜਾ ਕੀਮਤੀ ਸਮਾਂ ਕੱਢ ਕੇ ਆਏ ਹੋ, ਬਈ ਇਸ ਕੰਮ ਦੀ ਕੋਈ ਕੀਮਤ ਨਹੀਂ, ਤੁਸੀਂ ਆਪਣਾ ਸਮਾਂ ਹੀ ਕੀਮਤੀ ਰੱਖਿਆ। ਪਰ ਇਸ ਸਮੇਂ ਦੀ ਕੀਮਤ ਇੱਥੇ ਨਹੀਂ ਪਤਾ ਚੱਲਦੀ ਜਦ ਅਸੀਂ ਗੁਰੂ ਕੋਲ ਬੈਠ ਕੇ ਸੁਣਦੇ ਹਾਂ ਨਾ। ਭਾਈ ਸਾਹਿਬ, ਭਾਈ ਗੁਰਦਾਸ ਨੇ ਕੁਝ ਬਚਨ ਆਖੇ ਨੇ, ਮੈਂ ਆਪ ਜੀ ਦੇ ਨਜ਼ਰ ਕਰਨ ਦਾ ਯਤਨ ਕਰਦਾ। ਕਹਿੰਦੇ ਨੇ, ਜੈਸੇ ਹੀਰਾ ਹਾਥ ਮੋਹ ਤਨਕ ਸੋ ਦਿਖਾਈ ਦੇਤ, ਮੋਲ ਕੀਏ ਤੇ ਦਮਕਨ ਭਰਤ ਭੰਡਾਰ ਜੀ। ਹੀਰਾ ਹੱਥ ਵਿੱਚ ਛੋਟਾ ਜਿਹਾ ਹੀ ਲੱਗਦਾ, ਕੋਈ ਐਸਾ ਹੀਰਾ ਅੱਜ ਤੱਕ ਨਹੀਂ ਹੋਇਆ ਬਈ ਕਿਸੇ ਬੰਦੇ ਨੇ ਕਿਹਾ ਹੋਵੇ ਜ਼ਰਾ ਦੋ ਬੰਦੇ ਆਓ ਅਤੇ ਚੁੱਕ ਕੇ ਹੀਰਾ ਮੇਰੇ ਸਿਰ 'ਤੇ ਰਖਵਾ ਦਿਓ, ਚੁੱਕਵਾ ਦਿਓ, ਇੰਨਾ ਭਾਰਾ ਚੁੱਕਿਆ ਨਹੀਂ ਜਾਂਦਾ। ਹੀਰਾ ਛੋਟਾ ਹੀ ਹੁੰਦਾ ਪਰ ਮੁੱਲ ਬੜਾ ਜ਼ਿਆਦਾ ਮਿਲ ਜਾਂਦਾ। ਮੋਲ ਕੀਏ ਅਤੇ ਦਮਕਣ ਭਰਤ ਭੰਡਾਰ ਜੀ, ਜੈਸੇ ਬਰ ਬੰਦ ਹੈ ਹੁੰਡੀ ਲਾਗਤ ਨਾ ਭਾਰੀ ਕਛੂ। 4 ਮਿਲੀਅਨ ਦਾ ਚੈੱਕ ਜੇਬ 'ਚ ਪਾਇਆ ਹੋਵੇ ਤਾਂ ਕੋਈ ਭਾਰਾ ਥੋੜ੍ਹੀ ਲੱਗਦਾ ਬਈ ਹਾਏ ਕਮਰ ਟੁੱਟ ਗਈ, ਇੰਨਾ ਵੱਡਾ ਚੈੱਕ ਹੈ ਮੇਰੇ ਕੋਲੋਂ ਚੁੱਕ ਕੇ ਤੁਰਿਆ ਨਹੀਂ ਜਾਂਦਾ। ਲਿਆਓ ਫੋਰਕ ਲਿਫਟ ਦੇ ਨੂੰ ਚੁੱਕ ਕੇ ਲੈ ਜਾਈਏ, ਐਡਾ ਵੱਡਾ ਚੈੱਕ ਹੈਗਾ ਹੈ, ਪਰ ਜਦੋਂ ਉਹਦਾ ਅਮਾਊਂਟ ਕੈਸ਼ ਹੁੰਦਾ ਨਾ, ਫਿਰ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ, ਅੱਗੇ ਜਾਏ ਪਾਈਅਤ ਲਛਮੀ ਅਪਾਰ ਜੀ। ਬਿਲਕੁਲ ਇਸ ਤਰ੍ਹਾਂ ਹੀ ਭਾਈ ਜੀ ਦਾ ਫੁਰਮਾਨ ਹੈਗਾ, ਮੈਂ ਆਪ ਜੀ ਦੇ ਨਜ਼ਰ ਕਰਨਾ ਚਾਹੁੰਦਾ ਹਾਂ। ਬੋਰਡ ਦਾ ਬੀਜ ਬੜਾ ਛੋਟਾ ਜਿਹਾ, ਬੋਏ ਤੇ ਬਿਬਦ ਕਰੇ ਬਿਰਖਾ ਵਿਸਥਾਰ ਜੀ, ਤੈਸੇ ਗੁਰ ਬਚਨ ਸੰਚਨ ਸਤਸੰਗ ਬਿਖੈ, ਜਾਨੀਏ ਮਹਾਤਮ ਗਏ ਹੀ ਹਰ ਦੁਆਰ ਜੀ। ਇਸੇ ਤਰ੍ਹਾਂ ਜਿਵੇਂ ਹੀਰਾ ਛੋਟਾ ਜਿਹਾ ਦਿਖਦਾ ਹੈ, ਚੈੱਕ ਭਾਰਾ ਨਹੀਂ ਲੱਗਦਾ, ਬੋਰਡ ਦਾ ਬੀਜ ਛੋਟਾ ਜਿਹਾ ਪਰ ਵੱਡਾ ਬੋਰਡ ਉਹਦੇ 'ਚੋਂ ਨਿਕਲਦਾ ਹੈ, ਇਸੇ ਤਰ੍ਹਾਂ ਜਿਹੜੇ ਗੁਰੂ ਦੀ ਸੰਗਤ ਵਿੱਚ ਆ ਕੇ ਆਪਣਾ ਭਾਗ ਬਣਾਉਂਦੇ ਨੇ, ਉਹਨਾਂ ਦਾ ਮਹਾਤਮ ਪਰਮਾਤਮਾ ਦੀ ਦਰਗਾਹ 'ਚ ਜਾ ਕੇ ਪਤਾ ਚੱਲਦਾ। ਜਦ ਦਰਗਾਹ 'ਚ ਜਾਓਗੇ ਇਹ ਬੋਲ ਤੁਸੀਂ ਚੇਤੇ ਕਰ ਲੈਣਾ, ਜਦੋਂ ਸੰਗਤ ਵਿੱਚ ਬੈਠਣ ਦੀ ਬਰਕਤ ਦਾ ਸਦਕਾ ਗੁਰੂ ਨਾਨਕ ਤੁਹਾਨੂੰ ਅੱਗੋਂ ਲੈਣ ਵਾਸਤੇ ਆਏ, ਫਿਰ ਪਤਾ ਚੱਲੇਗਾ ਵੀ ਇਹਨਾਂ ਬੋਲਾਂ ਦੀ ਕੀਮਤ ਕੀ ਹੈ। ਫਿਰ ਸਤਸੰਗ ਵਿੱਚੋਂ ਚੌਥੀ ਮਹਾਨ ਬਰਕਤ ਮਿਲਾਪ ਝੋਲੀ 'ਚ ਪੈਂਦਾ ਹੈ, ਹਰ ਚੌਥੜੀ ਲਾਭ ਮਨ ਸਹਿਜ ਪਿਆ, ਹਰ ਪਾਇਆ ਬਲਰਾਮ ਜੀਓ, ਮਨ ਟਿਕਾ ਵਿੱਚ ਆ ਜਾਂਦਾ। ਇਹ ਟਿਕਾ ਦਾ ਮਤਲਬ ਹੈ ਪੂਰਨ ਭਰੋਸਾ ਬਣ ਜਾਂਦਾ। ਫਿਰ ਐਸਾ ਬੰਦਾ ਜੋਤਸ਼ੀਆਂ ਵੱਲ ਭਟਕਦਾ ਹੋਇਆ ਦਿਖਾਈ ਨਹੀਂ ਪੈਂਦਾ। ਹਵਾਈ ਜਹਾਜ਼ 'ਚ ਮੈਨੂੰ ਇੱਕ ਸੱਜਣ ਕਹਿਣ ਲੱਗੇ, ਬਈ ਗਿਆਨੀ ਜੀ ਤੁਸੀਂ ਹੱਥ ਵੇਖ ਲੈਂਦੇ ਹੋ। ਮੈਂ ਕਿਹਾ ਹੱਥ ਦੇਖਣੇ ਤਾਂ ਨਹੀਂ ਆਉਂਦੇ, ਪਰ ਜੇ ਕਦੀ ਲੋੜ ਪਏ ਤਾਂ ਦਿਖਾ ਜ਼ਰੂਰ ਲੈਂਦੇ ਹਾਂ। ਆਖਣ ਲੱਗਾ ਕੀ ਮਤਲਬ? ਮੈਂ ਕਿਹਾ ਪਰ ਬੰਦਾ ਗੁੱਸੇ ਵਿੱਚ ਹੀ ਕਹਿੰਦਾ ਹੁੰਦਾ, ਬਈ ਵੇਖ ਲੈਂਦੇ ਹਾਂ, ਤੇਰੇ ਨਾਲ ਦੋ ਦੋ ਹੱਥ ਕਰ ਲੈਂਦੇ ਹਾਂ, ਬਈ ਫਲਾਣੇ ਨੇ ਫਲਾਣੇ ਨੂੰ ਚੰਗੇ ਹੱਥ ਵਿਖਾਏ। ਇਹ ਜਿਹੜੇ ਜੋਤਸ਼ੀ ਨੇ ਨਾ, ਇਹ ਤੁਹਾਡਾ ਹੱਥ ਵੇਖਦੇ ਨਹੀਂ, ਆਪਣੀ ਚਲਾਕੀ ਦੇ ਹੱਥ ਤੁਹਾਨੂੰ ਦਿਖਾ ਜਾਂਦੇ ਨੇ, ਅਤੇ ਜੋ ਕੁਝ ਹੈ ਠੱਗ ਕੇ ਲੈ ਜਾਂਦੇ ਨੇ। ਕਈ ਬਾਬੇ ਬੂਬਣੇ ਵੀ ਤੁਰੇ ਫਿਰਦੇ ਨੇ, ਬਈ ਇੰਨੇ ਹਜ਼ਾਰ ਦਿਓ ਅਤੇ ਅਸੀਂ ਤੁਹਾਡਾ ਅਖੰਡ ਪਾਠ ਕਰ ਦੇਵਾਂਗੇ। ਪਾਠੀਆਂ ਨੂੰ ਉਹ ਹੀ 50-50 ਰੁਪਈਏ ਦੇਣੇ ਨੇ ਅਤੇ ਬਾਕੀ ਸਾਰਾ ਆਪਣੇ ਕਬਜ਼ੇ 'ਚ ਕਰ ਜਾਣਾ। ਅਤੇ ਨਾ ਕੋਈ ਪਾਠ ਦੀ ਮਰਿਆਦਾ, ਨਾ ਕੋਈ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ। ਬਸ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਉਹਨਾਂ ਨਹੀਂ ਕੀਤਾ, ਪ੍ਰਕਾਸ਼ ਤਾਂ ਆਪਣਾ ਹੀ ਕੀਤਾ ਹੈ। ਵੱਡੀਆਂ ਵੱਡੀਆਂ ਆਪਣੀਆਂ ਫੋਟੋ ਲਾਈਆਂ ਹੋਣਗੀਆਂ। ਇਹ ਹੁਣ ਸਤਿਗੁਰੂ ਜੀ ਦਾ ਪ੍ਰਕਾਸ਼ ਹੈ, ਤੁਸੀਂ ਦੇਖ ਲਓ ਕੋਈ ਫੋਟੋ ਨਜ਼ਰ ਆਉਂਦੀ? ਆਪਣੇ ਆਪ 'ਤੇ ਹੀ ਪ੍ਰਕਾਸ਼ ਕੀਤਾ ਹੋਇਆ, ਵੱਡੀਆਂ ਵੱਡੀਆਂ ਆਪਣੀਆਂ ਫੋਟੋ ਲਾ ਕੇ ਅਤੇ ਉੱਤੇ ਲਾਈਟ ਪਾਈ ਹੈ, ਬਈ ਦੂਰੋਂ ਦਿਖਾਈ ਪਵੇ। ਅਤੇ ਕਈ ਮੂੰਹ 'ਤੇ ਗਲੈਸਰੀਨ ਲਾ ਕੇ ਨਾ, ਇਹ ਵਾਸਲੀਨ ਲਾ ਕੇ ਅਤੇ ਮੂੰਹ ਚਮਕਾ ਲੈਣਗੇ, ਅਤੇ ਅਗਲਾ ਸੋਚਦਾ ਬਈ ਬੱਲੇ ਬੱਲੇ, ਇਹ ਤਾਂ ਨਾਮ ਦੀ ਜੋਤ ਜਗਦੀ ਪਈ ਹੈ। ਅਤੇ ਕੌਣ ਦੱਸੇ ਨਾਮ ਦੀ ਜੋਤ ਨਹੀਂ, ਇਹ ਬਦਾਮਾਂ ਦੀ ਜੋਤ ਹੈ, ਜਿਹੜੇ ਖਾਧੇ ਨੇ ਮਲਾਈਆਂ ਦੀ ਜੋਤ ਹੈ। ਆਪਣੀ ਪੂਜਾ, ਆਪਣਾ ਸਨਮਾਨ, ਤੁਸੀਂ ਦੇਖ ਲਓ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੈ। ਕੋਈ ਚਿੱਤਰ ਤੁਹਾਨੂੰ ਦਿਖਾਈ ਨਹੀਂ ਪੈ ਰਿਹਾ? ਹਰਿਮੰਦਰ ਸਾਹਿਬ ਦੇ ਵਿੱਚ ਦੇਖੋ ਕੋਈ ਚਿੱਤਰ ਹੈ? ਚਲੋ ਜਿਹੜੀਆਂ ਪੁਰਾਣੀਆਂ ਕਲਾਕ੍ਰਿਤੀਆਂ ਨੇ ਉਹ ਤਾਂ ਫੁੱਲ ਬੂਟੇ ਮੌਜੂਦ ਨੇ ਸੋਨੇ 'ਤੇ ਪਾਏ ਹੋਏ, ਪਰ ਕਿਸੇ ਬੰਦੇ ਦਾ ਕੋਈ ਚਿੱਤਰ ਉੱਥੇ ਹੋਵੇ ਜਾਂ 10 ਜਾਮਿਆਂ 'ਚੋਂ ਕਿਸੇ ਜਾਮੇ ਦਾ ਚਿੱਤਰ ਹੋਵੇ, ਨਹੀਂ ਹੈ। ਅਕਾਲ ਤਖ਼ਤ ਸਾਹਿਬ ਦੇਖ ਲਓ, ਸ਼ਸਤਰ ਮੌਜੂਦ ਨੇ ਪਰ ਚਿੱਤਰ ਕੋਈ ਮੌਜੂਦ ਨਹੀਂ ਹੈ। ਫਿਰ ਵੀ ਅਸੀਂ ਨਹੀਂ ਸਮਝਦੇ ਬਈ ਇਹ ਸਾਨੂੰ ਛਲਦੇ ਪਏ ਨੇ, ਸਾਨੂੰ ਹੱਥ ਦਿਖਾਉਂਦੇ ਪਏ ਨੇ। ਇਹ ਕੱਲ੍ਹ ਮੈਨੂੰ ਇੱਕ ਬੀਬੀ ਜੀਆਂ ਦਾ ਫੋਨ ਆਇਆ ਸਰੀ ਤੋਂ, ਉਹਨਾਂ ਨੇ ਮੈਨੂੰ ਫੋਨ ਕੀਤਾ, ਆਖਣ ਲੱਗੇ ਗਿਆਨੀ ਜੀ ਤੁਸੀਂ ਮੇਰਾ $11,000 ਬਚਾ ਲਿਆ। ਅਤੇ ਮੈਂ ਕਿਹਾ ਬੀਬੀ ਜੀ ਮੈਂ ਤਾਂ ਤੁਹਾਨੂੰ ਮਿਲਿਆ ਕਦੀ ਨਹੀਂ, ਨਾ ਕਦੀ ਜਾਣਦਾ ਹਾਂ, ਨਾ ਕਦੀ ਪਹਿਲੇ ਗੱਲ ਹੋਈ ਹੈ, ਮੈਂ ਤੁਹਾਡਾ ਕਿਵੇਂ ਬਚਾ ਲਿਆ? ਮੈਨੂੰ ਮਾਫ਼ ਕਰਿਓ, ਕਿਤੇ ਮੇਰੇ 'ਤੇ ਇਹ ਨਾ ਗੱਲ ਬਣਾ ਦਿਓ ਬਈ ਇਹ ਲੈ ਗਿਆ ਹੈ, ਤੁਸਾਂ ਬਚਾ ਲਿਆ ਕਿ ਮੈਂ ਬਚਾ ਲਿਆ। ਮੈਨੂੰ ਕਹਿਣ ਲੱਗੇ ਨਹੀਂ ਇਹ ਗੱਲ ਨਹੀਂ ਹੈ, ਮੈਂ ਕੱਲ੍ਹ ਦੀ ਤੁਹਾਡੀ ਕਥਾ ਸੁਣੀ ਸੀ ਅਤੇ ਮੈਂ ਜੋਤਸ਼ੀ ਨਾਲ ਤੈਅ ਕੀਤਾ ਸੀ ਵੀ ਉਹਨੂੰ 11,000 ਦੇਣਾ, ਅਤੇ ਉਹ ਮੇਰਾ ਬਚ ਗਿਆ ਹੈ। ਹੁਣ ਮੈਂ ਨਹੀਂ ਦੇਣਾ, ਹੁਣ ਮੈਂ ਗੁਰੂ ਗ੍ਰੰਥ ਸਾਹਿਬ ਦੇ ਕੋਲ ਜਾਵਾਂਗੀ। ਪਰ ਮੈਂ ਬੜਾ ਹੈਰਾਨ ਹੁੰਦਾ ਹਾਂ ਬਈ ਅਸੀਂ ਮਹਾਰਾਜ ਨੂੰ ਮੱਥਾ ਟੇਕਦੇ ਹਾਂ, ਕੋਈ ਪਾਬੰਦੀ ਤਾਂ ਨਹੀਂ ਹੈ ਇੱਥੇ, ਪਰ ਪੈਸਾ ਉਹ ਲੱਭਦੇ ਹਾਂ ਜਿਹੜਾ ਸਾਹਿਬ ਤੋਂ ਛੋਟਾ ਹੁੰਦਾ। ਦੁੱਕੀਆਂ ਜਿਹੜੀਆਂ ਆ ਦਮੜੀਆਂ ਨੇ ਨਾ, ਜਿਹੜੀਆਂ ਹੁਣ ਚੱਲਦੀਆਂ ਵੀ ਨਹੀਂ ਪੈਨੀਆਂ, ਇਹ ਲਿਆ ਕੇ ਅਸੀਂ ਗੋਲਕ ਵਿੱਚ ਪਾਉਂਦੇ ਹਾਂ। ਜ਼ਰਾ ਇਮਾਨਦਾਰੀ ਨਾਲ ਗੁਰਸਿੱਖਾ ਦੇਖ, ਤੇਰਾ ਦਸਵੰਦ ਇੱਕ ਪੈਨੀ ਬਣਦਾ ਹੈ? ਪਰ ਸਾਡਾ ਮਨ ਇਸ ਪਾਸੇ ਨਹੀਂ ਆਉਂਦਾ, ਉੱਧਰ ਪਖੰਡੀਆਂ ਸਾਧਾਂ ਵੱਲ ਤੁਰੇ ਫਿਰਨਾ, ਕਬਰਾਂ ਵੱਲ ਤੁਰੇ ਫਿਰਨਾ ਔਰ ਜੋਤਸ਼ੀਆਂ ਵੱਲ ਤੁਰੇ ਫਿਰਨਾ। ਉੱਥੇ ਜਾ ਕੇ ਅਸੀਂ ਬਥੇਰਾ ਕੁਝ ਕਰਦੇ ਰਹਿੰਦੇ ਹਾਂ। ਮੇਰੇ ਸਾਹਿਬ ਕਹਿੰਦੇ ਨੇ ਫਿਰ ਉਹਦੀ ਪ੍ਰਾਪਤੀ ਇਹ ਹੈ, ਉਸ ਨੂੰ ਧਰਮ ਚੱਲਦਿਆਂ ਚੱਲਦਿਆਂ ਸਤਸੰਗ ਕਰਦਿਆਂ ਕਰਦਿਆਂ ਪ੍ਰਾਪਤੀ ਇਹ ਹੁੰਦੀ ਹੈ, ਮਨ ਸਹਿਜ ਵਿੱਚ ਆ ਜਾਂਦਾ ਹੈ। ਅਤੇ ਸਹਿਜ ਦਾ ਮਤਲਬ ਹੈ ਭਰੋਸੇ ਵਿੱਚ ਆ ਜਾਣਾ, ਉਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਭਰੋਸਾ ਬਣ ਜਾਂਦਾ ਹੈ ਅਤੇ ਹਰ ਹਾਲਤ ਵਿੱਚ ਉਹ ਆਪਣੇ ਗੁਰੂ ਦੀ ਗੱਲ ਮੰਨਦਾ ਅਤੇ ਗੁਰੂ ਤੋਂ ਸਦਕੇ ਜਾਂਦਾ ਹੈ। ਬੜੇ ਮਹਾਂਬੋਲ ਨੇ, ਮਨ ਸਹਿਜ ਭਇਆ ਹਰ ਪਾਇਆ ਬਲਰਾਮ ਜੀਓ, ਗੁਰਮੁਖ ਮਿਲਿਆ ਸੁਭਾਏ ਹਰ ਮਨ ਤਨ ਮਿੱਠਾ ਲਾਇਆ ਬਲਰਾਮ ਜੀ। ਉਹਦੇ ਮਨ ਵਿੱਚ, ਉਹਦੇ ਤਨ ਵਿੱਚ, ਉਹਦੀ ਰਸਨਾ ਅਤੇ ਰੋਮ ਰੋਮ 'ਚ ਗੁਰੂ ਦਾ ਨਾਮ ਮਿੱਠਾ ਲੱਗਣ ਲੱਗ ਪੈਂਦਾ, ਸਤ ਸੰਗਤ ਮਿੱਠੀ ਲੱਗਣ ਲੱਗ ਪੈਂਦੀ ਹੈ। ਹਰ ਮਿੱਠਾ ਲਾਇਆ ਮੇਰੇ ਪ੍ਰਭ ਭਾਇਆ। ਜਦੋਂ ਕਿਸੇ ਨੂੰ ਪਰਮਾਤਮਾ ਦਾ ਨਾਮ ਮਿੱਠਾ ਲੱਗਣ ਲੱਗ ਪੈਂਦਾ, ਕਕਾਰ ਸੰਗਤ ਅਤੇ ਗੁਰੂ ਦੀ ਬਾਣੀ ਮਿੱਠੀ ਲੱਗਣ ਲੱਗ ਪੈਂਦੀ ਹੈ, ਫਿਰ ਐਸਾ ਹਿਰਦਾ ਪਰਮਾਤਮਾ ਨੂੰ ਵੀ ਚੰਗਾ ਲੱਗਣ ਲੱਗ ਪੈਂਦਾ। ਅਤੇ ਜਿਹੜਾ ਵਿੱਚ ਨਾਮ ਦੀ ਧੁੰਦ ਟੁੱਟ ਜਾਂਦੀ ਹੈ ਨਾ, ਉਹਨੂੰ ਫਲ ਇਹ ਪ੍ਰਾਪਤ ਹੁੰਦਾ ਹੈ। ਮਹਾਰਾਜ ਫਰਮਾਨ ਕਰਦੇ ਨੇ, ਅੰਨ ਦਿਨ ਹਰ ਲਿਵ ਲਾਈ, ਦਿਨ ਰਾਤ ਉਹਦੇ ਧਿਆਨ ਵਿੱਚ ਜਪ ਚੱਲਦਾ ਰਹਿੰਦਾ। ਉਹ ਤੁਹਾਡੇ ਨਾਲ ਗੱਲ ਵੀ ਕਰਦਾ ਰਹੇਗਾ, ਜਪ ਵੀ ਚੱਲਦਾ ਰਹੇਗਾ। ਕੁਝ ਸੱਜਣਾਂ ਤੋਂ ਮੈਂ ਸੁਣਿਆ ਹੈ ਵੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ 101 ਪਾਠ ਜਪਜੀ ਸਾਹਿਬ ਦਾ ਰੋਜ਼ ਕਰਦੇ ਸਨ। ਸ਼ਾਇਦ ਉਹਨਾਂ ਨੇ ਕਿਤੇ ਕਿਸੇ ਨੂੰ ਕਿਹਾ ਹੋਵੇ ਵੀ ਅਸੀਂ ਇੰਨਾ ਕਰਦੇ ਹਾਂ, ਜਾਂ ਉਹਨਾਂ ਸਹਿਮਤੀ ਵਿਅਕਤ ਕੀਤੀ ਹੋਵੇ ਬਈ 101 ਪਾਠ ਅਸੀਂ ਕਰਦੇ ਹਾਂ। ਅਤੇ ਮੈਂ ਉਹਨਾਂ ਨੂੰ ਕਹਿੰਦਾ ਹੁੰਦਾ, ਮੈਂ ਕਹਿੰਦਾ ਨਹੀਂ, ਇਹ ਜੇ ਗੱਲ ਉਹਨਾਂ ਨੇ ਆਖੀ ਹੈ ਤਾਂ ਕੇਵਲ ਦਿਖਾਵੇ ਮਾਤਰ ਆਖੀ ਹੈ, ਉਹਨਾਂ ਦੇ ਪਾਠ ਗਿਣੇ ਨਹੀਂ ਜਾਂਦੇ। ਹੋ ਸਕਦਾ ਕਰੋੜਾਂ ਪਾਠ ਰੋਜ਼ ਕਰਦੇ ਹੋਣ, ਕਿਉਂਕਿ ਉਹ ਅਵਸਥਾ ਰੋਮ ਰੋਮ ਦੀ ਬਣ ਜਾਂਦੀ ਹੈ ਅਤੇ ਰੋਮ ਰੋਮ ਵਿੱਚ ਜਪ ਚੱਲ ਪੈਂਦਾ ਹੈ। ਗੁਰਮੁਖ ਰੋਮ ਰੋਮ ਹਰ ਧਿਆਵੈ, ਐਸੇ ਮਹਾਂਪੁਰਖਾਂ ਨੂੰ ਗਿਣਤੀਆਂ ਮਿਣਤੀਆਂ ਦੀ ਕੋਈ ਲੋੜ ਨਹੀਂ ਰਹਿ ਜਾਂਦੀ। ਹਾਂ, ਸੰਸਾਰ ਨੂੰ ਪ੍ਰੇਰਨਾ ਕਰਨ ਵਾਸਤੇ ਭਾਵੇਂ ਆਖਿਆ ਹੋਵੇ ਕਿ ਚਲੋ ਜੇ ਬਾਕੀ ਮਹਾਂਪੁਰਖ 101 ਕਰਦੇ ਨੇ ਤਾਂ ਅਸੀਂ 1 ਤਾਂ ਕਰ ਲਈਏ, ਐਸਾ ਮਨ ਬਣ ਜਾਏ ਪ੍ਰੇਰਨਾ ਲਈ ਆਖਿਆ ਹੋਵੇਗਾ। ਦਿਨ ਰਾਤ ਲਿਵ ਲੱਗੀ ਰਹਿੰਦੀ ਹੈ, ਅਨ ਦਿਨ ਹਰ ਲਿਵ ਲਾਈ, ਮਨ ਚਿੰਦਿਆ ਫਲ ਪਾਇਆ ਸਵਾਮੀ, ਹਰ ਨਾਮ ਵਜੀ ਵਾਧਾਈ। ਅਤੇ ਮਨ ਦੀ ਚਿੰਤਾ ਕੀ ਹੈ, ਮਨ ਦੀ ਖਾਹਿਸ਼ ਕੀ ਹੈ, ਮਨ ਚਾਹੁੰਦਾ ਕੀ ਹੈ? ਅਸੀਂ ਸੋਚਦੇ ਹਾਂ ਮਨ ਪਦਾਰਥ ਚਾਹੁੰਦਾ ਹੈ, ਅਸਲ ਵਿੱਚ ਸਭ ਦਾ ਮਨ ਪਰਮਾਰਥ ਹੀ ਚਾਹੁੰਦਾ ਹੈ। ਮਨ ਦਾ ਕਲਪਨਾ ਇਸੇ ਲਈ ਹੈ ਕਿ ਉਸਨੂੰ ਪਰਮਾਤਮਾ ਦਾ ਮੇਲ ਹੋਵੇ। ਮਨ ਚਿੰਦਿਆ ਫਲ ਪਾਇਆ ਸਵਾਮੀ, ਸਾਰੇ ਜਗਤ ਦਾ ਮਾਲਕ, ਅਤੇ ਫਿਰ ਇਸ ਵਿਆਹ ਦੇ ਵੇਲੇ ਹਰ ਨਾਮ ਵੱਜੀ ਵਧਾਈ। ਜਿਵੇਂ ਵਧਾਈਆਂ ਦੇਣ ਵਾਲੇ ਆਉਂਦੇ ਨੇ ਨਾ, ਘਰ ਵਿੱਚ ਰੌਣਕਾਂ ਬਣ ਜਾਂਦੀਆਂ, ਢੋਲ ਵੱਜਦੇ, ਟਮੱਕੇ ਵੱਜਦੇ, ਭੇਰੀਆਂ ਵੱਜਦੀਆਂ, ਫਿਰ ਨਾਮ ਦੀ ਧੁਨੀ ਅੰਦਰ ਵੱਜਦੀ ਹੋਈ ਵਧਾਈ ਦੇ ਰੂਪ ਵਿੱਚ ਸੁਣਾਈ ਪੈਂਦੀ ਹੈ। ਅਤੇ ਵਧਾਈ ਦਾ ਮਤਲਬ ਹੈ ਫਿਰ ਵੱਧਦੀ ਜਾਂਦੀ ਹੈ, ਘੱਟਦੀ ਨਹੀਂ ਹੈ। ਦਿਉ ਦਿਉ ਨਿਤ ਨਿਤ ਚੜ੍ਹੇ ਸਵਾਈ, ਹਰ ਪ੍ਰਭ ਠਾਕੁਰ ਕਾਜ ਰਚਾਇਆ, ਧਨ ਹਿਰਦੈ ਨਾਮ ਵਿਗਾਸੀ। ਇਹਨੂੰ ਧਨ ਨਹੀਂ ਕਹਿਣਾ, ਇਹਨੂੰ ਧਨ ਕਹਿਣਾ। ਜੇ ਧਨ ਕਹੀਏ ਤਾਂ ਫਿਰ ਧਨ ਹੈ ਸੰਸਾਰ ਦੇ ਪਦਾਰਥ ਹੋ ਜਾਂਦੇ, ਜੇ ਧਨ ਕਹੀਏ ਤਾਂ ਫਿਰ ਇਹਦਾ ਭਾਵ ਜੀਵ ਰੂਪੀ ਇਸਤਰੀ ਬਣ ਜਾਂਦਾ। ਇੱਥੇ ਭਾਵ ਇਹੀ ਹੈ, ਧਨ ਹਿਰਦੈ ਨਾਮ ਵਿਗਾਸੀ, ਨਾਮ ਦੇ ਰਾਹੀਂ ਉਹਦੇ ਅੰਦਰ ਪੂਰਨ ਵਿਗਾਸ ਖਿੜਾਓ ਆ ਜਾਂਦਾ। ਜਨ ਨਾਨਕ ਬੋਲੇ ਚੌਥੀ ਲਾਵੈ, ਹਰ ਪਾਇਆ ਪ੍ਰਭ ਅਵਿਨਾਸ਼ੀ। ਅਤੇ ਚੌਥੀ ਮਹਾਨ ਪਰਿਕਰਮਾ ਇਹ ਹੈ, ਫਲ ਲੱਗਿਆ ਜ਼ਿੰਦਗੀ ਨੂੰ, ਪਰਮਾਤਮਾ ਕਦੇ ਨਾ ਬਿਨਸਣ ਵਾਲਾ ਪ੍ਰਾਪਤ ਹੋ ਜਾਂਦਾ, ਇੱਕ ਮਿਕਤਾ ਬਣ ਜਾਂਦੀ ਹੈ। ਜਿਉਂ ਸਾਗਰ ਵਿੱਚ ਗੰਗ ਸਮਾਈ, ਇਸ ਅਵਸਥਾ ਨੂੰ ਅਭਿਆਸੀ ਪਹੁੰਚਦਾ ਹੈ। ਸਤਿਗੁਰੂ ਪਾਤਸ਼ਾਹ ਮਿਹਰ ਭਰਿਆ ਹੱਥ ਸਾਰਿਆਂ ਦੇ ਸਿਰ 'ਤੇ ਰੱਖ ਕੇ ਨਿਵਾਜਣ। ਲਗਭਗ ਪਿਛਲੇ 15 ਦਿਨਾਂ ਤੋਂ ਦਾਸ ਕੋਸ਼ਿਸ਼ ਕਰਦਾ ਰਿਹਾ ਬਈ ਇਹ ਜਿਹੜੇ 4 ਪਦ ਮਹਾਰਾਜ ਨੇ ਆਖੇ ਨੇ, ਇਹਨਾਂ ਦੀ ਵਿਚਾਰ ਪੂਰੀ ਹੋ ਸਕੇ। ਅਤੇ ਹੁਣ ਮੈਂ ਸੋਚਦਾ ਬਈ ਬੰਦੇ ਕਾਹਲੇ ਪੈ ਜਾਂਦੇ ਨੇ, ਇਸ ਕਰਕੇ ਮੈਂ ਅਗਲੀ ਪੰਕਤੀਆਂ ਦੀ ਵਿਚਾਰ ਕੱਲ੍ਹ ਸ਼ੁਰੂ ਕਰਾਂਗਾ। ਪਰ ਜੇ ਮੈਂ ਆਖਾਂ ਵੀ ਇਹਨਾਂ 4 ਪਦਾਂ ਦੀ ਵਿਚਾਰ ਹੋ ਗਈ ਹੈ, ਤਾਂ ਇਹ ਫਿਰ ਕੂੜਾਵਾ ਦਾਵਾ ਹੋਵੇਗਾ, ਇਹ ਐਵੇਂ ਦਮਗਜ਼ੇ ਹੋਵਣਗੇ। ਬਾਣੀ ਦੀ ਵਿਚਾਰ ਬੜੀ ਗਹਿਰੀ, ਅਤੇ ਇਸ ਨੂੰ ਗੁਰੂ ਹੀ ਕਰ ਸਕਦਾ ਹੈ, ਗੁਰੂ ਹੀ ਕਹਿ ਸਕਦਾ ਹੈ। ਮਹਾਰਾਜ ਦੇ ਬਚਨ ਜਾਂ ਕੋਈ ਪਰ ਬ੍ਰਹਮ ਪਰਮੇਸ਼ਰ ਵਿੱਚ ਅਭੇਦ ਹਿਰਦਾ ਕਹਿ ਸਕਦਾ ਮੇਰੇ ਵਰਗੇ ਕੀੜੇ ਮਕੌੜਿਆਂ ਦੇ ਵੱਸ ਦੀ ਗੱਲ ਨਹੀਂ ਹੈ। ਅਗਲੇ ਬਚਨ ਗੁਰੂ ਰਾਮਦਾਸ ਮਹਾਰਾਜ ਦੇ, ਗੁਰਮੁਖ ਹਰ ਗੁਣ ਗਾਏ ਹਿਰਦੈ ਰਸਨ ਰਸਾਏ, ਹਰ ਰਸਨ ਰਸਾਏ ਮੇਰੇ ਪ੍ਰਭ ਭਾਏ, ਮਿਲਿਆ ਸਹਿਜ ਸੁਭਾਏ। ਇਹ ਸਾਰੇ ਵਿਚਾਰ ਕੱਲ੍ਹ ਤੋਂ ਆਪ ਨਾਲ ਸਾਂਝੀ ਕਰਨਾ ਪ੍ਰਾਰੰਭ ਕਰਾਂਗੇ। ਇਸ ਵੇਲੇ ਵਕਤ ਦਾ ਤਕਾਜ਼ਾ ਹੈ, ਬੜੀ ਇਕਾਗਰਤਾ ਨਾਲ ਪ੍ਰੇਮ ਨਾਲ ਆਪ ਸਾਰਿਆਂ ਨੇ ਸਰਵਣ ਕੀਤਾ। ਗੁਰੂ ਬਾਬਾ ਸਾਰਿਆਂ ਨੂੰ ਇਹ ਮਹਾਨ ਚਾਰ ਬਰਕਤਾਂ ਝੋਲੀ 'ਚ ਪਾ ਕੇ ਨਿਵਾਜੇ। ਅਸੀਂ ਧਰਮ ਦੇ ਧਾਰਨੀ ਹੋਵੀਏ, ਅੰਮ੍ਰਿਤ ਪਾਨ ਕਰੀਏ, ਅਸੀਂ ਸਤਸੰਗ ਵਿੱਚ ਆਵੀਏ। ਰੋਜ਼ਾਨਾ ਦਾ ਨਿਯਮ ਬਣ ਜਾਏ ਬਈ ਸਤਸੰਗ ਦੀਆਂ ਹਾਜ਼ਰੀਆਂ ਭਰਨੀਆਂ ਨੇ। ਫਿਰ ਸਮਾਂ ਵੀ ਗੁਰੂ ਬਣਾ ਦਿੰਦਾ ਹੈ। ਇੱਥੇ ਵਿਨੀਪੈਗ ਵਿੱਚ ਭਾਈ ਦਲਜੀਤ ਸਿੰਘ ਨੇ, ਉਹਨਾਂ ਨੂੰ ਮੈਂ ਦੇਖਿਆ ਜਦੋਂ ਮਰਜ਼ੀ ਕੰਮ 'ਤੇ ਜਾਂਦੇ ਨੇ ਅਤੇ ਜਦੋਂ ਮਰਜ਼ੀ ਆ ਜਾਂਦੇ ਨੇ। ਅਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਕੰਮ ਵਾਲੇ ਤੁਹਾਨੂੰ ਰੋਕਦੇ ਨਹੀਂ ਬਈ ਤੁਸੀਂ ਕਦੀ ਅੱਧਾ ਘੰਟਾ ਲੇਟ ਆਉਂਦੇ ਹੋ, ਕਦੀ ਘੰਟਾ ਲੇਟ ਆਉਂਦੇ ਹੋ। ਉਹ ਕਹਿਣ ਲੱਗੇ, ਨਹੀਂ ਕਦੀ ਨਹੀਂ ਰੋਕਦੇ, ਅੰਮ੍ਰਿਤ ਵੇਲੇ ਦਾ ਜਾਪ ਕਰਦੇ ਹੁੰਦੇ ਹਾਂ ਅਤੇ ਜੇ ਲੇਟ ਹੋ ਜਾਈਏ ਤਾਂ ਉਹਨਾਂ ਮੈਨੂੰ ਖੁੱਲ੍ਹੀ ਛੁੱਟੀ ਦੇ ਦਿੱਤੀ ਹੈ ਬਈ ਮਿਸਟਰ ਸਿੰਘ ਤੂੰ 8 ਘੰਟੇ ਕਰਨੇ ਨੇ, ਭਾਵੇਂ 2 ਵਜੇ ਸ਼ੁਰੂ ਕਰ ਲੈ ਅਤੇ ਉਸ ਤੋਂ ਬਾਅਦ ਕਰ ਲੈ। ਕੰਮ ਦਾ ਸਾਰਾ ਸਿਸਟਮ ਉਹਨਾਂ ਮੁਤਾਬਕ ਹੋ ਗਿਆ। ਵਿਨੀਪੈਗ 'ਚ ਰਹਿੰਦੇ ਨੇ ਭਾਈ ਦਲਜੀਤ ਸਿੰਘ ਗਰੇਵਾਲ, ਉਹਨਾਂ ਦਾ ਨਾਮ ਹੈ। ਦੋਵੇਂ ਜੀ ਜਪਣ ਵਾਲੀਆਂ ਆਤਮਾਵਾਂ, ਔਰ ਮਹਾਰਾਜ ਜੀ ਦਾ ਪ੍ਰਕਾਸ਼ ਉਹਨਾਂ ਆਪਣੇ ਘਰ 'ਚ ਕੀਤਾ ਹੋਇਆ। ਅਸੀਂ ਕੰਮ ਦਾ ਨਿਯਮ ਬਣਾ ਲੈਂਦੇ ਹਾਂ ਪਰ ਸਤਸੰਗ ਦਾ ਨਿਯਮ ਬਣਾਉਣ ਵਿੱਚ ਅਸੀਂ ਖੁੰਝ ਜਾਂਦੇ ਹਾਂ। ਬਾਕੀਆਂ ਨੂੰ ਵੀ ਗੁਰੂ ਇਹ ਤੌਫੀਕ ਦੇਵੇ, ਅਸੀਂ ਗੁਰੂ ਦੀ ਸੰਗਤ ਦੀਆਂ ਹਾਜ਼ਰੀਆਂ ਭਰੀਏ ਅਤੇ ਮਹਾਰਾਜ ਦੇ ਚਰਨ ਪਰਸੀਏ। ਇਸ ਵੇਲੇ ਇੰਨੇ ਹੀ ਬਚਨ ਪ੍ਰਵਾਨ ਕਰਨਾ। ਬਾਰੰਬਾਰ ਸਭ ਦਾ ਹਾਰਦਿਕ ਤੌਰ 'ਤੇ ਧੰਨਵਾਦ ਹੈ, ਭੁੱਲਾਂ ਚੁੱਕਾਂ ਦੀ ਖਿਮਾ ਜ਼ਰੂਰ ਨਿਮਾਣੇ ਸੇਵਕਾਂ ਦੀ ਝੋਲੀ 'ਚ ਪਾ ਦੇਣਾ ਅਤੇ ਸਾਹਿਬ ਜੀਆਂ ਦੇ ਦਰੋਂ ਮਿਲਣ ਵਾਲੀ ਆਨੰਦ ਦੀ ਦਾਤ ਆਪਣੀ ਆਪਣੀ ਝੋਲੀ 'ਚ ਪਵਾਈਏ ਜੀ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਾਰੇ ਪੜ੍ਹੋ ਜੀ। ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣ ਆਈਆਂ, ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਹਰ ਨਾਦ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ। ਸਾਚੇ ਸਾਹਿਬਾ ਕਿਆ ਨਾਹੀਂ ਕਰਤੇ ਰਹਿ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਵਾਹ ਵਾਹ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰਹਿ, ਸਾਚਾ ਨਾਮ ਮੇਰਾ ਆਧਾਰੋ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ ਵਾਜੇ। ਕਲਾ ਜਿਤ ਕਰ ਤਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾਮ ਹਰ ਕੈ ਲਾਗੇ। ਆਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੁਣਤੇ ਪੁਨੀਤ ਕਹਿਤੇ ਪਵਿੱਤ ਸਤ ਗੁਰ ਰਹਿਆ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਸਲੋਕ ਪਵਨ ਗੁਰੂ ਪਾਣੀ ਪਿਤਾ ਦਿਵਸ ਰਾਤ ਦੁਇਦਾਈ ਦਾਇਆ ਚੰਗਿਆਈਆਂ ਬੁਰਿਆਈਆਂ ਕਰਮੀ ਆਪੋ ਆਪਣੀ ਜਿਨੀ ਨਾਮ ਧਿਆਇਆ ਗਏ ਮਸ਼ਕਤ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।